ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ। 12050 ਏਅਰਪੋਰਟ ਰੋਡ ਕੈਲੇਡਨ, ਜਾਂ ਤੁਸੀਂ ਫੋਨ ਕਰੋ 905-840-9000-905-840-9000।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियां और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह, 647-290-3773
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ, 416-213-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰਦੇ ਨੇ ਨਿੱਕੇ ਨਾਟਕ ਵੱਡੀਆਂ ਗੱਲਾਂ ਸੀਜ਼ਨ 5। ਇੱਕ ਟਿਕਟ ਵਿੱਚ ਵੇਖੋ 3 ਨਾਟਕ, ਗੁਲਗੁਲੇ, ਸਕੂਲ ਦਾ ਸਿਆਪਾ ਅਤੇ ਇੱਕ ਸੁਪਨੇ ਦਾ ਪੋਲੀਟੀਕਲ ਮਰਡਰ। ਅਜਿਹੀਆਂ ਕਹਾਣੀਆਂ ਜੋ ਤੁਹਾਡੇ ਦਿਲ ਨੂੰ ਛੂ ਜਾਣਗੀਆਂ। 19 ਅਤੇ 20 ਜੁਲਾਈ ਨੂੰ ਬ੍ਰੈਂਟਨ ਦੇ ਸਿਰਲ ਕਲਾਕ ਥੀਏਟਰ ਵਿਖੇ, ਟਿਕਟਾਂ ਸਿਰਫ $20। ਵਧੇਰੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਨਾ 416-677-1555 416-677-1555। ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਨਿੱਕੇ ਨਾਟਕ ਵੱਡੀਆਂ ਗੱਲਾਂ ਸੀਜ਼ਨ 5।
इंटरनेशनल पंजाबी स्पोर्ट्स एंड कल्चरल क्लब बड़े मान नाल पेश करदे ने 32वां कैनेडा कबड्डी कप 2025 जिस विच चोटी दीआं 6 टीमां विच चोटी दे कबड्डी दे खिडारी खेडणगे कैनेडा कबड्डी दे इतिहास विच पहली बारी कैनेडा कबड्डी कप किचनर ओंटारियो विच होण जा रहा है किचनर मेमोरियल ऑडिटोरियम विच होणगे 9 अगस्त दिन शनिवार नूं साना दे पेड़ वजणगीआं थापियां ते कबड्डी दी होवेगी सिखर टिकटां $55 $75 $100 ते VVIP किसे किस्म दी जानकारी लई 647-988-0034 416-276-1337 ਤੇ ਸੰਪਰਕ ਕਰੋ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਕੈਨੇਡਾ ਕਬੱਡੀ ਕੱਪ 2025
HK Tire Center to cars and trucks pe brand new ya old tires le sakde ho
BF Cordage Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
पिज्जा डिपो आ रहा है डंडा स्ट्रीट वेस्ट पर और इस बार सेलिब्रेशन है ग्रैंड
ग्रैंड ओपनिंग हो रही है सैटरडे 2 अगस्त को एट 4986 डंडा स्ट्रीट वेस्ट
पहले 100 गेस्ट को मिलेगा पिज्जा बिल्कुल फ्री एंड मीडियम पिज्जा विद टू टॉपिंग सिर्फ $5 में
तो आ जाओ फैमिली और दोस्तों के साथ और सेलिब्रेट करो पिज्जा डिपो के नए स्टोर की ग्रैंड ओपनिंग
स्वाद भी सेलिब्रेशन भी सिर्फ पिज्जा डिपो के साथ सर्विंग अक्रॉस कनाडा फॉर मोर इन्फॉर्मेशन विजिट pizzadepo.ca Management of
Red FM. ਪਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਠੀਕ ਠਾਕ ਹੋ ਦੋਸਤੋ ਲਓ ਫਿਰ ਅੱਜ ਆਪਾਂ ਤੁਹਾਨੂੰ ਗੱਲਾਂ ਸੁਣਾਉਂਦੇ ਹਾਂ ਬੜੀ ਵੱਖਰੀ ਕਿਸਮ ਦੀਆਂ ਕਿਤੇ ਕਿਤੇ ਮਹੀਨੇ ਦੋ ਮਹੀਨੇ ਬਾਅਦ ਇਹੋ ਜਿਹੀਆਂ ਗੱਲਾਂ ਕਰਨ ਨੂੰ ਜੀ ਕਰਦਾ ਤੇ ਤੁਸੀਂ ਗੱਲਾਂ ਸੁਣ ਕੇ ਕਹੋਗੇ ਬਈ ਹੈ ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਨੇ ਫਿਰ ਤੁਸੀਂ ਕਹੋਗੇ ਨਹੀਂ ਜੀ ਨਹੀਂ 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 ਇਹ ਤਾਂ ਇੰਡੀਆ ਪੰਜਾਬ ਕੋਰੀਆ ਚਾਈਨਾ ਅਫਰੀਕਾ ਉਹ ਜਿਹੇ ਦੇਸ਼ਾਂ 'ਚ ਹੁੰਦੀਆਂ ਹੋਣਗੀਆਂ ਨਹੀਂ ਜੀ ਨਹੀਂ 100% ਗਰੰਟੀ ਇੱਥੇ ਵੀ ਹੁੰਦੀਆਂ ਨੇ ਇਹੋ ਜਿਹੀਆਂ ਗੱਲਾਂ ਨੇ ਇਹ ਜਦੋਂ ਮੈਂ ਸੁਣਾਉਣ ਲੱਗ ਗਿਆ ਨਾ ਤੁਸੀਂ ਕਹੋਗੇ ਜੀ ਇਹ ਹੁੰਦੀਆਂ ਪਰ ਲੋਕ ਖੁੱਲ੍ਹ ਕੇ ਗੱਲ ਨਹੀਂ ਕਰਦੇ ਇਹਨਾਂ 'ਤੇ ਫਿਰ ਤੁਸੀਂ ਕਹਿਣਾ ਇਹ ਜਿਹਦੇ ਨਾਲ ਵਾਪਰਦਾ ਜੀ ਉਹਦੇ ਨਾਲ ਹੀ ਹੁੰਦੀਆਂ ਨੇ ਜੋ ਤਨ ਲੱਗ ਗਏ ਸੋ ਤਨ ਜਾਣੇ 100 ਐਗਜ਼ਾਮਪਲਾਂ ਦੇ ਦੋਗੇ ਤੁਸੀਂ ਫਿਰ ਤੁਸੀਂ ਕਹਿ ਦੋਗੇ ਨਹੀਂ ਜੀ ਇਹ ਤਾਂ ਸਾਰਾ ਕੁਛ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਇਹ ਵਿਸ਼ਵਾਸਾਂ ਦਾ ਮਜ਼ਾਕ ਉਡਾ ਰਹੇ ਹੋ ਮੈਂ ਜੀ ਕਿਸੇ ਦੇ ਵਿਸ਼ਵਾਸ ਦਾ ਮਜ਼ਾਕ ਨਹੀਂ ਉਡਾਉਂਦਾ ਗਾ ਵਿਸ਼ਵਾਸ ਆਪੋ ਆਪਣੀ ਥਾਂ ਦੇ ਉੱਤੇ ਸਾਇੰਟੀਫਿਕ ਐਵੀਡੈਂਸ ਆਪੋ ਆਪਣੀ ਥਾਂ ਦੇ ਉੱਤੇ ਹੁਣ ਤੁਸੀਂ ਗੱਲ ਸੁਣ ਲਿਓ ਮੇਰੀ ਤਸੱਲੀ ਨਾਲ ਮੈਂ ਕੋਲੋਂ ਨਹੀਂ ਬਣਾਈਆਂ ਖਬਰਾਂ ਇਹ ਖਬਰਾਂ ਇੱਥੋਂ ਦੀਆਂ ਨੇ ਓਨਟਾਰੀਓ ਦੀਆਂ ਤੇ ਨਾਲ ਹੀ ਸਾਡੇ ਗੁਆਂਢੀ ਸੂਬੇ ਜਿਹੜੇ ਹੈਗੇ ਨੇ ਅਮਰੀਕਾ ਦੇ ਵਿੱਚ ਨਿਊਯਾਰਕ ਬਫਲੋ ਸ਼ਹਿਰ ਦੀਆਂ ਬਸ ਆਹ ਤੁਸੀਂ ਨਿਆਗਰਾ ਫਾਲ ਟੱਪੋ ਸਹੀ ਲੌਂਗ ਆਈਲੈਂਡ ਸ਼ਹਿਰ ਆ ਹੈਨਾ ਉੱਥੋਂ ਦੀਆਂ ਤੇ ਸਾਡੇ ਓਨਟਾਰੀਓ ਦੀਆਂ ਓਨਟਾਰੀਓ 'ਚ ਵੀ ਬਾਹਲਾ ਦੂਰ ਜਾਣ ਦੀ ਲੋੜ ਨਹੀਂ ਸਕਾਰਬਰੋ ਮਾਰਖਮ ਦੀਆਂ ਗੱਲ ਦੋਸਤੋ ਸੁਣਨ ਵਾਲੀ ਆ ਐਵੇਂ ਇਹ ਨਾ ਸੋਚੀ ਜਾਇਓ ਵੀ ਨਗਾਰਾ ਵਾਲੇ ਐਵੇਂ ਢੋਲ ਵਜਾਈ ਜਾਂਦੇ ਆ ਗੱਲ ਸੁਣ ਕੇ ਤੁਹਾਨੂੰ ਹਾਸਾ ਵੀ ਆਊਗਾ ਫਿਰ ਤੁਸੀਂ ਕਹੋਗੇ ਲੈ ਲੈ ਐਵੇਂ ਕਮਲੇ ਬੰਦਿਆਂ ਦੀਆਂ ਗੱਲਾਂ ਸੁਣਾਈ ਜਾਂਦਾ ਉਹ ਸੱਚੀ ਜਿਹਦੀ ਖਬਰ ਸੁਣਾ ਰਿਹਾ ਨਾ ਉਹਨੇ ਪਤਾ ਕੀ ਬਿਆਨ ਦਿੱਤਾ ਉਹ ਕਹਿੰਦਾ ਆਈ ਫੀਲ ਲਾਈਕ ਐਨ ਈਡੀਅਟ ਕਹਿੰਦਾ ਮੈਨੂੰ ਹੁਣ ਲੱਗ ਰਿਹਾ ਵੀ ਮੈਂ ਮੂਰਖ ਹਾਂ ਹੁਣ ਤੁਸੀਂ ਕਹੋਗੇ ਕਿਉਂ ਬਾਤਾਂ ਪਾਈ ਜਾਂਦਾ ਯਾਰ ਗੱਲ ਸੁਣਾ ਦੇ ਲਓ ਗੱਲ ਇਹ ਹੈ ਜੀ ਬਈ ਆਹ 2 ਮਹੀਨੇ ਪਹਿਲਾਂ ਨਾ ਸਾਡੇ ਓਨਟਾਰੀਓ ਦੇ ਵਿੱਚ 2 ਬੰਦੇ $1.5 ਲੱਖ ਲੂਜ਼ ਕਰ ਗਏ ਕਿਸਮਤ ਦੱਸਣ ਵਾਲਿਆਂ ਨੂੰ ਆ ਗਿਆ ਹਾਸਾ ਨਾ $1.5 ਲੱਖ ਇੱਥੇ ਮੌਕਾ ਇਹੋ ਜਿਹਾ ਵੀ ਬੰਦਾ $1.5 ਦਾ ਕੌਫੀ ਦਾ ਕੱਪ ਪਹੁੰਚਾਉਂਦਾ ਫਿਰਦਾ ਵੀ ਰਿਸੈਸ਼ਨ ਦੀ ਮਾਰ ਚੱਲ ਰਹੀ ਆ ਕਿਸੇ ਕੋਲ ਕੰਮ ਹੈ ਨਹੀਂ ਜਿਹਨੂੰ ਵੇਖੋ ਉਹਨੂੰ ਫਿਕਰ ਆ ਵੀ ਮੌਰਗੇਜ ਕਿਵੇਂ ਪੇ ਆਫ ਹੋਊ ਲੋਕ ਆਪਦੇ ਖਰਚੇ ਘਟਾ ਰਹੇ ਨੇ ਤੇ ਇਹ 2 ਸੱਜਣ ਸੀ ਜਿਹੜੇ ਇਹ $1.5 ਲੱਖ ਲੂਜ਼ ਕਰ ਗਏ ਲੂਜ਼ ਕਰਕੇ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਤਾਂ ਮੂਰਖ ਹਾਂ ਪਹਿਲਾਂ ਨਹੀਂ ਸੁਣਦੇ ਗੱਲ ਲੋਕ अच्छा लूज भी उन्होंने की किया तुसी कहोगे क्या बात है क्या बात है। वो कहंदे ऑनलाइन किसे नू किसे दे चेहरे दे नाल प्रेम हो गया किसे भाई नू प्रेम हो गया किसे लेडी दे नाल वो फिर गया जेड़े किस्मत ठीक करने वाले होंगे है ना मतलब मैं हैरान हूं भी किसी की गड्डी खराब होगी डेंटिंग पेंटिंग रिपेयर करने वाले तो सुने तुसी पर किस्मत जे कोई फर्क रह जाए कहते कोई गल नहीं जी पहला तो असं फर्क रहन नहीं देंगे जो साडे कोल पहला ही आ जाओ पर जे तुसी लेट फेट भी हो गए तो कोई गल नहीं असं थोड़े रिश्तिया नू रिपेयर कर दें कहते वह कहते कोई नहीं जी जे कहते तेनू भाई वह लेडी की शकल बड़ी प्यारी लगती है ना असी वो मन के प्यार भर देंगे तेरे प्रति ते सैट $12,000 इतने $12,000 तो उदो ही लै लिया हौली 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 जी उन्हें वो तो $80,000 कढ़ा लिया जी $80,000 आ साडे स्कार ब्रू की गल आ बंदा कहिंदा हुण मैनूं शर्म आउंदी आ मैं ना नहीं दसना आपदा इस तरह किसी ने 70-75,000 आ जिहड़ा डॉलर गवा लिया चक्कर सारा आए भी फलाने दे मन दे विच मेरे प्रति प्रेम भर दे बस ये बंदे वाले पासों भी हुंदा ते लेडीज वाले पासों भी हुंदा अपने इहनूं कहिंदे आ जी वशीकरण आ 30-40 साल पहलां दीआं गल्लां ने लोग की करते होंगे सी जाते होंगे जी धागे तवीतां वालिआं कोले संतां कोले कहंदे सी सानू कोई मंत्र दस दे घर वाला कहंदा सी मेरी घर वाली वस च रहे कुआरा बंदा कहंदा सी फलानी सड़क ते जांदी जिहड़ी लड़की मेरे वस च हो जाए लड़कियां कहंदियां सी ओ 6 फुट्टा नौजवान सोहना सुनखा छैल छपीला ओ मेरे वस च आ जाए देख लो हुण तुसी है ना ते कहंदे कम दे असी पैसे लैंदे आ असी जादू टूणा करदे आ हत्थ दीआं रेखावां देखदे आ ग्रहिआं दी चाल ठीक कर दिंदे आ घर दे विच जे समान इधर उधर टिकिआ हुंदा ਉਹਨੂੰ ਠੀਕ ਕਰਕੇ ਕਹਿੰਦੇ ਉਹਦੀ ਪਲੈਨਿੰਗ ਕਰਕੇ ਜਿਵੇਂ ਘਰ ਦੀ ਪ੍ਰੋਫੈਸ਼ਨਲ ਸਟੇਜਿੰਗ ਕਰਦੇ ਆ ਨਾ ਐਂ ਕਰਕੇ ਕਹਿੰਦੇ ਅਸੀਂ ਹਾਲਾਤ ਇਹੋ ਜਿਹੇ ਬਣਾ ਦਿੰਦੇ ਹਾਂ ਬਈ ਮਤਲਬ ਜਿਹਨੂੰ ਤੁਸੀਂ ਪ੍ਰੇਮ ਕਰਦੇ ਹੋ ਭੱਜਿਆ ਆਉਂਦਾ ਐਵੇਂ ਹੀ ਆ ਥੋੜੇ ਜਿਹੇ ਦਿਨ ਪਹਿਲਾਂ ਸਾਡੇ ਇੱਥੇ ਨੇੜੇ ਜਿਹੜਾ ਸੂਬਾ ਨਿਊਯਾਰਕ ਆ ਬਫਲੋ ਦੇ ਨਾਲ ਗ੍ਰੈਂਡ ਆਈਲੈਂਡ ਪੈਂਦਾ ਇੱਥੇ 60,000 ਨਹੀਂ ਇਹ ਇੱਥੇ 60 ਕਿ ਨਹੀਂ ਪਹਿਲਾਂ 42,000 ਮੇਰਾ ਖਿਆਲ $42,000 ਇੱਥੇ ਕਿਸੇ ਲੇਡੀ ਨੇ ਲੂਜ਼ ਕਰ ਲਿਆ ਉਹ ਵੀ ਫਾਰਚੂਨ ਟੈਲਰ ਸੀ ਕਿਸਮਤ ਦੱਸਣ ਵਾਲਾ ਬੈਂਕ ਚੋਂ ਕੈਸ਼ ਹੀ ਕਢਾ ਕੇ ਦੇਣ ਲੱਗੇ ਸੀ ਇਹ ਹਾਲ ਆ ਜੀ ਇਹ ਕੋਈ ਛੋਟੀ ਗੱਲ ਨਹੀਂ ਇਹ ਠੀਕ ਹੈ 10 ਸਾਲਾਂ ਚ ਇੰਨੀ ਕੁ ਤਬਦੀਲੀ ਆਈ ਹੈ ਵੀ ਅਖਬਾਰਾਂ ਦੇ ਵਿੱਚ ਰੇਡੀਓ ਤੇ ਟੀਵੀ ਤੇ ਉਵੇਂ ਤਾਂ ਨਹੀਂ ਐਡ ਚੱਲਦੀਆਂ ਜਿਵੇਂ ਪਹਿਲਾਂ ਚੱਲਦੀਆਂ ਹੁੰਦੀਆਂ ਸੀ ਕਿਉਂਕਿ ਜ਼ਮਾਨਾ ਬਦਲ ਗਿਆ ਪਰ ਹੁਣ ਉਹ ਹੀ ਐਡ ਆ ਜਿਹੜੀਆਂ ਨਾ ਪਹਿਲਾਂ ਕੀ ਅਜੇ ਵੀ ਤੁਸੀਂ ਕਈ ਪਲਾਜ਼ਾਸ ਦੇ ਵਿੱਚ ਦੇਖ ਲਓ ਉਹ ਮਾਫੀ ਚਾਹੁੰਦਾ ਉਹ ਜਿਹੜਾ ਵੱਡਾ ਸਾਰਾ ਹੱਥ ਜਿਹਾ ਬਣਾ ਕੇ ਨਾ ਤੇ ਪਾਮ ਰੀਡਿੰਗ ਜਿਹਨੂੰ ਕਹਿੰਦੇ ਆ ਹਥੇਲੀ ਮਤਲਬ ਜਿਹੜੀ ਹੱਥ ਦੀਆਂ ਰੇਖਾਵਾਂ ਪੜ੍ਹ ਕੇ ਤੁਹਾਡੀ ਕਿਸਮਤ ਦੱਸਦੇ ਆ ਅਗੇਨ ਜੇ ਕਿਸਮਤ 'ਚ ਫਰਕ ਹੋਵੇ ਕਹਿੰਦੇ ਅਸੀਂ ਠੀਕ ਵੀ ਕਰ ਦਿੰਦੇ ਹਾਂ ਤਾਂ ਉਹ ਪਾ ਵੀ ਆ ਤੋੜ ਵੀ ਦੱਸਦੇ ਆ ਕਹਿੰਦੇ ਉਹ ਘੱਟ ਨੇ ਅੱਜ ਕੱਲ੍ਹ ਪਰ ਸਟਿਲ ਹੈਗੀਆਂ ਨੇ ਕਾਨੂੰਨ ਬਣੇ ਹੋਏ ਨੇ ਕਹਿੰਦੇ ਜੀ ਫਰੌਡ ਆ ਮਤਲਬ ਕਾਨੂੰਨ ਤਾਂ ਇਹ ਬਣਿਆ ਹੋਇਆ ਵੀ ਕਿਸੇ ਨੂੰ ਨਾ ਤੁਸੀਂ ਗੁਮਰਾਹ ਕਰਕੇ ਮਤਲਬ ਜਦੋਂ ਪੈਸੇ ਲੈਂਦੇ ਹੋ ਵੀ ਤੇਰੀ ਮੈਂ ਕਿਸਮਤ ਠੀਕ ਕਰ ਦੂੰ ਤੇ ਆਹ ਕਰ ਦੂੰ ਗੁਮਰਾਹ ਕਰਕੇ ਤੇ ਉਹ ਫਰਾਡ ਆ ਜੇ ਕਿਸੇ ਨੂੰ ਤੁਸੀਂ ਮਤਲਬ ਪੁਛਲਾ ਕੇ ਫਸਲਾ ਕੇ ਇਸ ਤਰ੍ਹਾਂ ਕਰਦੇ ਹੋ ਪਰ ਜੇ ਕੋਈ ਆਪ ਹੀ ਚੱਲ ਕੇ ਆਉਂਦਾ ਹੈ ਨਾ ਤੇ ਤੁਸੀਂ ਫੀਸ ਰੱਖ ਲਈ ਆਪਦੀ ਮੇਰੀ ਤਾਂ ਭਾਈ ਕੰਸਲਟੇਸ਼ਨ ਫੀਸ ਆ ਪਤਾ ਨਹੀਂ ਕਾਨੂੰਨ ਇਹਦੇ ਬਾਰੇ ਕੀ ਕਿਸੇ ਦਿਨ ਕਿਸੇ ਲਾਇਰ ਨੂੰ ਲੈ ਕੇ ਆਵਾਂਗੇ ਹੈਨਾ ਤੇ ਮੇਰੇ ਤਾਂ ਮਨ ਚ ਆਇਆ ਸੀ ਮੈਂ ਕਿਹਾ ਏਡੇ ਏਡੇ ਵੱਡੇ ਫਰਾਡ ਹੋ ਰਹੇ ਨੇ ਪਰ ਇਸ ਤੋਂ ਵੀ ਵੱਡੇ ਫਰਾਡ ਹੋ ਰਹੇ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਜਦੋਂ ਇਹ ਗੱਲਾਂ ਚੱਲਦੀਆਂ ਨੇ ਨਾ ਸਾਡੇ ਰੇਡੀਓ ਤੇ ਕੋਈ ਗੱਲ ਕਰਦਾ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਪਤਾ ਕੀ ਕਹਿੰਦੇ ਨੇ ਕਹਿੰਦੇ ਕੀ ਭਾਜੀ ਤੁਸੀਂ ਪੁਰਾਣੇ ਸਮੇਂ ਦੀਆਂ ਗੱਲਾਂ ਕਰੀ ਜਾਂਦੇ ਹੋ ਇਹ ਹੁਣ ਕੌਣ ਮੰਨਦਾ ਜਾਦੂ ਟੂਣਿਆਂ ਨੂੰ ਜੋਤਿਸ਼ ਨੂੰ ਕੋਈ ਨਹੀਂ ਮੰਨਦਾ ਮਨ ਦੇ ਵਿੱਚ ਕਿਸੇ ਕੋਨੇ ਤੇ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿਸੇ ਦੇ ਮੂੰਹੋਂ ਗੱਲ ਸੁਣ ਕੇ ਤੇ ਹੈਰਾਨੀ ਉਦੋਂ ਹੁੰਦੀ ਆ ਜਦੋਂ ਜਿਹੜਾ ਬੰਦਾ ਇਹ ਕਹਿ ਰਿਹਾ ਹੁੰਦਾ ਵੀ ਮੈਂ ਵਹਿਮਾਂ ਭਰਮਾਂ ਨੂੰ ਨਹੀਂ ਮੰਨਦਾ ਮੈਂ ਜੋਤਿਸ਼ ਨੂੰ ਨਹੀਂ ਮੰਨਦਾ ਮੈਂ ਟੂਣਿਆਂ ਨੂੰ ਨਹੀਂ ਮੰਨਦਾ ਤੇ ਜਦੋਂ ਉਹ ਘਰੇ ਫਿਰ ਵਸਤੂ ਸ਼ਾਸਤਰ ਵਾਲ ਨੂੰ ਬੁਲਾਉਂਦਾ ਤੇ ਫਿਰ ਉਹਦੀ ਫੇਸਬੁੱਕ ਤੇ ਫੋਟੋ ਪਵਾਉਂਦਾ ਉਹ ਦੱਸ ਰਿਹਾ ਹੁੰਦਾ ਵੀ ਤੁਹਾਡਾ ਵਾਸ਼ਰੂਮ ਜਿਹੜਾ ਉਹ ਕੋਨੇ 'ਚ ਆ ਨਾ ਉਹਦੇ 'ਚ ਟਾਵਲ ਆ ਜਿਹੜਾ ਤੁਸੀਂ ਸਟੈਂਡ ਟੰਗਿਆ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਕਿਚਨ ਦੇ ਵਿੱਚ ਤੁਹਾਡਾ ਪਤੀਲਾ ਇੱਧਰਲੇ ਪਾਸੇ ਹੋਣਾ ਚਾਹੀਦਾ, ਕੁੱਕਰ ਉੱਧਰ ਹੋਣਾ ਚਾਹੀਦਾ, ਜਿਹੜੀ ਛੁਰੀ ਆ ਸਬਜ਼ੀਆਂ ਕੱਟਣ ਲਈ ਇੱਧਰ ਨੂੰ ਹੋਣੀ ਚਾਹੀਦੀ ਆ। ਉੱਥੇ ਬੜਾ ਹਾਸਾ ਆਉਂਦਾ, ਬਹੁਤ ਮੈਂ ਤਾਂ ਇਕੱਲੇ ਹੀ ਬੈਠਾ ਹੱਸਣ ਲੱਗ ਜਾਂਦਾ ਨਾ ਵੀ ਕਿੰਨੇ ਪੜ੍ਹੇ ਲਿਖੇ ਲੋਕ ਨੇ, ਹੈਨਾ ਬਈ। ਇੱਕ ਪਾਸੇ ਜਿਹੜਾ ਆਲਰੇਡੀ ਚੱਲ ਰਿਹਾ ਉਹਨੂੰ ਵਹਿਮ ਭਰਮ ਕਹਿੰਦੇ ਨੇ। ਅੱਛਾ ਫਿਰ ਹੋਰ ਵੀ ਹੈਰਾਨੀ ਹੁੰਦੀ ਹੈ, ਸਾਡਾ ਤਾਂ ਕੰਮ ਇਸ ਤਰ੍ਹਾਂ ਦਾ ਨਾ, ਕਈ ਵਾਰੀ ਆਪਦੇ ਕਲਾਇੰਟ ਵੀ ਲੂਜ਼ ਕਰ ਜਾਈਦੇ ਥੋੜਾ ਜਿਹਾ ਬਾਹਲਾ ਬੋਲ ਕੇ। ਕਲਾਇੰਟ ਇਸ ਤਰ੍ਹਾਂ ਦੇ ਹੁੰਦੇ ਆ, ਉਹ ਜੀ ਤੁਸੀਂ ਨਾ ਹੁਣ ਸਾਨੂੰ ਬਸ ਜੀ ਈਸਟ ਫੇਸਿੰਗ ਘਰ ਲੱਭ ਕੇ ਦੇਣਾ। ਪਹਿਲਾਂ ਤਾਂ ਹਾਸਾ ਰੋਕੀ ਦਾ ਆਪਦਾ। ਚਲੋ ਅੱਜ ਕੱਲ੍ਹ ਚੰਗੀ ਗੱਲ ਇਹ ਹੈ ਵੀ ਅੱਜ ਤੋਂ 5-7 ਸਾਲ ਪਹਿਲਾਂ ਨਾ ਕਲਾਇੰਟ ਤੁਹਾਡੇ ਨਾਲ ਕਾਰ 'ਚ ਬੈਠ ਕੇ ਜਾਂਦਾ ਸੀ, ਤੇ ਕਾਰ 'ਚ ਬੈਠ ਕੇ ਕਲਾਇੰਟ ਨੂੰ ਜੇ ਕਿਤੇ ਦੂਰ ਲੈ ਕੇ ਜਾਣਾ ਹੁੰਦਾ ਨਾ ਤਾਂ ਬੜੀ ਤਕਲੀਫ਼ ਹੁੰਦੀ ਸੀ, ਜੇਲ੍ਹ ਲੱਗਦੀ ਸੀ ਵੀ ਕਿੱਥੇ ਬੰਦੇ ਨੇ ਘੰਟਾ ਡੇਢ ਘੰਟਾ ਡਰਾਈਵ ਕਰਨਾ, ਖਿਆਲਾਂ ਦੀਆਂ ਉਡਾਰੀਆਂ ਮਾਰਨੀਆਂ, ਤੇ ਕਿੱਥੇ ਬੰਦਾ ਜਿਹੜਾ ਹੈਗਾ ਨਾਲ ਬੈਠ ਗਿਆ ਜਿਹਨੇ ਬੋਰ ਹੀ ਕਰੀ ਜਾਣਾ, ਉਹ ਭਾਜੀ ਈਸਟ ਫੇਸਿੰਗ ਆਏ, ਗ੍ਰੰਥਾਂ 'ਚ ਲਿਖਿਆ ਵੈਸਟ ਫੇਸਿੰਗ ਆਏ, ਫਿਰ ਉਹਨੇ ਕਹਾਣੀਆਂ ਸੁਣਾਈ ਜਾਣੀਆਂ, ਫਿਰ ਬੰਦਾ ਕਹਿੰਦਾ ਯਾਰ ਮੈਂ ਇਹਨੂੰ ਘਰ ਵੇਚਣਾ ਹੈ। ਮੈਂ ਤੁਹਾਨੂੰ ਮਨ ਦੀ ਗੱਲ ਦੱਸਦਾ, ਦੇਖੋ ਮੈਨੂੰ ਪਤਾ ਤੁਸੀਂ ਓਕੇ, ਬੰਦਾ ਕਹਿੰਦਾ ਯਾਰ ਮੇਰਾ ਬਿਜ਼ਨਸ ਆ, ਮੈਂ ਇਹਨੂੰ ਬੈਸਟ ਘਰ ਦਵਾ ਕੇ ਦੇਣਾ, ਤੇ ਬੈਸਟ ਘਰ ਜਿਹੜਾ ਵੈਸਟ ਵਾਲੇ ਪਾਸੇ ਵੀ ਹੋ ਸਕਦਾ, ਨੌਰਥ ਵਾਲੇ ਪਾਸੇ ਵੀ ਹੋ ਸਕਦਾ, ਇਹ ਈਸਟ ਫੇਸਿੰਗ ਦੇ ਕਿਉਂ ਪਿੱਛੇ ਪਿਆ? ਅੰਦਰਲਾ ਮਨ ਫਿਰ ਕਹਿੰਦਾ ਸੀ ਵੀ ਥੋੜੀ ਜੀ ਜਿਹੜੀ ਜਿੰਨੀ ਕੁ ਮਾੜੀ ਮੋਟੀ ਤੁੱਛ ਬੁੱਧੀ ਦੇ ਮੁਤਾਬਕ ਇਹਨੂੰ ਦੱਸੀਏ ਵੀ ਭਾਈ ਇਹ ਸਾਇੰਸ ਬੇਸਡ ਗੱਲਾਂ ਨਾ, ਤੂੰ ਇਹ ਆਰਕੀਟੈਕਚਰ ਡਿਜ਼ਾਇਨ ਦੀਆਂ ਗੱਲਾਂ ਇਹਦੇ ਚ ਐ ਨੀ ਚੱਲਦਾ ਹੈਗਾ, ਇਹ ਤੇਰਾ ਜਿਹੜਾ ਗੱਲ ਕਰ ਰਿਹਾ ਐਵੀਡੈਂਸ ਬੇਸਡ ਨੀ। ਮਾੜੀ ਜੀ ਗੱਲ ਸ਼ੁਰੂ ਕਰ ਲਈ ਤੇ ਫਿਰ ਆ ਕੇ ਚੁੱਪ ਕਰਦਾ ਸੀ, ਕਰ ਜਾਈਦਾ ਸੀ ਵਿਜੇ ਭੱਜ ਗਿਆ ਤੇ ਇਹਨੇ ਘਰ ਕਿਸੇ ਹੋਰ ਤੋਂ ਲੈ ਲੈਣਾ, ਤੇ ਲੈਣਾ ਬਈ ਸੱਚੀ ਗੱਲ ਆ ਸਾਡਾ ਕੰਮ ਆ, ਹਨਾ ਵੀ ਅਸੀਂ ਤਾਂ ਸਾਰਿਆਂ ਨੂੰ ਵੇਚਣਾ, ਕੋਈ ਵਹਿਮਾਂ ਭਰਮਾਂ ਨੂੰ ਮੰਨਦਾ, ਕੋਈ ਵਹਿਮਾਂ ਭਰਮਾਂ ਨੂੰ ਨਹੀਂ ਮੰਨਦਾ, ਪਰ ਸਾਡੀ ਵਿਲੱਖਣ ਗੱਲ ਇਹ ਹੈ ਵੀ ਅਸੀਂ ਕਿਸੇ ਨੂੰ ਗੁਮਰਾਹ ਨਹੀਂ ਕਰਦੇ। ਜੇ ਕਹਿੰਦਾ ਵੀ ਸਾਡਾ ਈਸਟ ਫੇਸਿੰਗ ਚਾਹੀਦਾ, ਮੇਰੇ ਨੂੰ ਕੀ, ਮੇਰੇ ਨੂੰ ਭਾਵੇਂ ਤੂੰ ਸਿਵਿਆਨੀ ਜਿਹੜਾ ਘਰ ਫੇਸ ਕਰਦਾ ਉਹ, ਮੈਨੂੰ ਕੀ ਫਰਕ, ਮੈਂ ਤਾਂ ਘਰ ਵੇਚਣਾ ਨਾ, MLS ਡਿਸਟ੍ਰਿਕਟ ਲੱਗੇ ਹੋਏ ਆ। ਤੂੰ ਕਹਿੰਦਾ ਭਾਈ ਨਹੀਂ ਲੈਣਾ, ਅਸੀਂ ਕਹਿੰਦੇ ਨਹੀਂ ਲੈਣਾ, ਪਰ ਜੇ ਉਹ ਸਾਡੇ ਨਾਲ ਬਹਿਸ ਕਰਦੇ ਇਸ ਗੱਲ ਤੇ, ਫਿਰ ਭਾਈ ਸਾਡਾ ਅੰਦਰ ਕਹਿੰਦਾ ਵੀ ਬੰਦਿਆ ਇਹਨੂੰ ਦੱਸ ਬਈ ਨਹੀਂ ਕੋਈ ਫਰਕ ਨਹੀਂ, ਡਾਟਾ ਸਾਹਮਣੇ ਪੇਸ਼ ਕਰ। ਤੇ ਡਾਟਾ ਸਾਨੂੰ ਪੇਸ਼ ਕਰਨ ਦੀ ਲੋੜ ਹੀ ਕੋਈ ਨਹੀਂ ਦੋਸਤੋ, ਡਾਟਾ ਤਾਂ ਸਾਹਮਣੇ ਕੈਨੇਡਾ 'ਚ ਖੁੱਲ੍ਹਾ। ਕੀ ਖੁੱਲ੍ਹਾ? ਈਸਟ ਤੇ ਵੈਸਟ ਫੇਸ ਵੀ ਤੁਸੀਂ, ਨੌਰਥ ਸੜਕ ਜਾਂਦੀ ਆ ਕੋਈ ਵੀ, ਚਲੋ ਆਪਾਂ ਛੋਟੀਆਂ ਵੱਡੀਆਂ ਸੜਕਾਂ ਗਿਣਦੇ ਹਾਂ, ਚੰਗੂਜ਼ੀ, ਮੈਕਲੋਗਲਨ, ਡਿਕਸੀ, ਟੋਰਬਰਮ, ਬ੍ਰੈਮਲੀ ਰੋਡ, ਇਹ ਵੱਡੀਆਂ ਸੜਕਾਂ ਨੇ। ਛੋਟੀਆਂ ਸੜਕਾਂ ਥੋੜੀਆਂ ਜਿਹੀਆਂ, ਸੈਨੀ ਮੈਡੋ ਲੈ ਲਓ, ਬ੍ਰਿਸਡੇਲ ਲੈ ਲਓ, ਹੈਨਾ, ਇਹਨਾਂ ਸੜਕਾਂ ਤੇ ਆਲਮੋਸਟ ਅੱਧੇ ਘਰ ਈਸਟ ਫੇਸਿੰਗ ਨੇ ਤੇ ਅੱਧੇ ਘਰ ਵੈਸਟ ਫੇਸਿੰਗ ਨੇ। ਮੈਨੂੰ ਡਾਟਾ ਕੱਢ ਕੇ ਦੱਸਿਓ ਵੀ ਜਿਹੜੇ ਵੈਸਟ ਫੇਸਿੰਗ ਵਾਲੇ ਆ, ਕੀ ਉਹਨਾਂ ਨੂੰ ਕੋਈ ਜ਼ਿਆਦਾ ਪ੍ਰੋਬਲਮ ਆਈ ਹੈ ਈਸਟ ਫੇਸਿੰਗ ਵਾਲਿਆਂ ਨੂੰ? ਕਈ ਤਾਂ ਇੰਨਾ ਡਰਾਉਂਦੇ ਨੇ, ਜੇ ਈਸਟ ਫੇਸਿੰਗ ਘਰ ਨਾ ਲਿਆ ਤੁਹਾਡੇ ਤੇ ਤੁਸੀਂ ਕਰੋਪੀ ਦਾ ਸ਼ਿਕਾਰ ਹੋ ਜਾਓਗੇ, ਇੱਥੋਂ ਤੱਕ ਡਰਾ ਦਿੰਦੇ ਨੇ। ਉਹ ਜੀ ਘਰ 'ਚ ਨਾ ਕਿਸੇ ਅਰਨਿੰਗ ਮੈਂਬਰ ਦੀ ਡੈਥ ਹੋਜੂ, ਉਹ ਭਾਈ ਸਾਰੇ ਜੰਮੇ ਆ, ਸਾਰਿਆਂ ਨੇ ਜਾਣਾ, ਡੈਥ ਤਾਂ ਹੋਣੀ ਹੋਣੀ ਆ। ਹਾਂ ਕੋਈ ਮਤਲਬ ਕਹਿ ਲਓ ਜੀ ਸਮੇਂ ਤੋਂ ਪਹਿਲਾਂ ਕੋਈ ਐਕਸੀਡੈਂਟ ਨਾਲ, ਉਹ ਤੁਸੀਂ ਡਾਟਾ ਕੱਢ ਕੇ ਦੇਖੋਗੇ ਨਾ, ਵੈਸੇ ਤਾਂ ਡਾਟਾ ਨਿਕਲਣਾ ਨਹੀਂ, ਤੇ ਐਵਰੇਜ ਕੱਢੋਗੇ ਜਿੰਨੇ ਕਿ ਈਸਟ ਫੇਸਿੰਗ ਘਰਾਂ 'ਚ ਉਨੇ ਕੁ ਵੈਸਟ ਫੇਸਿੰਗ ਦੇ ਵਿੱਚ ਹੋਊ। ਇਹ ਨਹੀਂ ਹੋਊਗਾ ਤੁਹਾਨੂੰ ਵੀ ਈਸਟ ਫੇਸਿੰਗ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਬ੍ਰੈਸਟ ਕੈਂਸਰ, ਪ੍ਰੋਸਟੇਟ ਕੈਂਸਰ, ਉਹਨਾਂ ਨੂੰ ਹਾਰਟ ਅਟੈਕ ਨਹੀਂ ਹੋਊ ਤੇ ਵੈਸਟ ਵਾਲਿਆਂ ਨੂੰ ਹੋਊਗਾ, ਇਹ ਨਹੀਂ ਹੋਊਗਾ ਕਿਤੇ। ਜੇ ਕੋਈ ਲੱਭ ਕੇ ਦੇ ਡਾਟਾ ਤੇ 1,00,000 ਕੈਨੇਡੀਅਨ ਡਾਲਰ ਦਾ ਨਾਮ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੇ ਰੱਖਿਆ, $1,000,000 ਦਾ ਨਾਮ ਇੱਥੇ ਜੇਮਸ ਰੈਂਡੀ ਦੀ ਆਰਗੇਨਾਈਜੇਸ਼ਨ ਉਹਨਾਂ ਨੇ ਰੱਖਿਆ। ਅੱਛਾ ਚਲੋ ਆਪਾਂ ਨਾਮਾਂ ਦੇ ਚੱਕਰ 'ਚ ਨਹੀਂ ਪੈਂਦੇ, ਹੈਨਾ, ਪਰ ਐਵੀਡੈਂਸ ਬੇਸਡ ਗੱਲ ਕਰੀਏ ਆਪਾਂ, ਐਵੀਡੈਂਸ ਬੇਸਡ। ਆ ਮੈਂ ਤੁਹਾਨੂੰ ਸਕਾਰਬਰੋ ਦੇ ਬੰਦਿਆਂ ਦੀਆਂ ਉਦਾਹਰਣਾਂ ਦਿੱਤੀਆਂ, ਲੌਂਗ ਆਈਲੈਂਡ ਦੇ ਬੰਦਿਆਂ ਦੀਆਂ ਉਦਾਹਰਣਾਂ ਦਿੱਤੀਆਂ। ਸਾਡੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਚੁੱਪ ਚੁਪੀਤੇ, ਇਹ ਤਾਂ ਖਬਰਾਂ ਆ ਗਈਆਂ ਨੇ ਨਾ, ਇਹ ਖਬਰਾਂ ਆ ਗਈਆਂ ਨੇ। ਦੇਖੋ ਵਸਤੂ ਸ਼ਾਸਤਰ ਵਾਲਿਆਂ ਦਾ ਆਪਦਾ ਬਿਜ਼ਨਸ ਆ, ਠੀਕ ਹੈ ਕਿ ਨਹੀਂ, ਪਰ ਸਾਇੰਟਿਫਿਕ ਐਵੀਡੈਂਸ ਦੇਣਾ ਜਦੋਂ ਉਹ ਪ੍ਰਚਾਰ ਕਰਦੇ ਨੇ, ਇਹਦਾ ਮਤਲਬ ਉਹ ਕ੍ਰਿਟੀਸਿਜ਼ਮ ਇਨਵਾਈਟ ਕਰ ਰਹੇ, ਕੋਈ ਉਹਨੂੰ ਚੰਗਾ ਕਹੀ ਜਾਂਦਾ, ਕੋਈ ਮਾੜਾ, ਕੋਈ ਪੈਸੇ ਦੇਈ ਜਾਂਦਾ। ਇਹ ਸਾਡੀ ਆਜ਼ਾਦੀ ਹੈ ਮੀਡੀਆ ਦੀ, ਇੱਥੇ ਫਰੀਡਮ ਆਫ ਐਕਸਪ੍ਰੈਸ਼ਨ, ਅਸੀਂ ਕਿੰਤੂ ਕਰ ਸਕਦੇ ਹਾਂ। ਕਈ ਵਾਰੀ ਇਹ ਇਕੱਠੇ ਕੁੱਠੇ ਹੋ ਕੇ ਸਾਡੇ ਵਰਗੇ ਨੂੰ ਕਹਿ ਦਿੰਦੇ ਨੇ, ਅਸੀਂ ਨਾ ਤੁਹਾਡੇ ਤੇ ਕੇਸ ਕਰਦੇ ਹੈਗੇ, ਅਸੀਂ ਬਹੁਤ ਕਹਿੰਦੇ ਕਰੋ ਜੀ ਕਰੋ ਕਰੋ ਕੇਸ ਸਾਡੇ ਤੇ ਉੱਤੇ, ਕੋਈ ਗੱਲ ਨਹੀਂ, ਜਿੱਦੇ ਕੇਸ ਤੁਸੀਂ ਹਾਰੇ ਨਾ ਸਮੇਤ ਐਕਸਪੈਂਸਿਸ ਤੁਹਾਡੇ ਘਰ ਦੇ ਭਾਂਡੇ ਭੁੰਡੇ ਜੇ ਵਿਕ ਜਾਣੇ ਆ, ਜਿਹੜੇ ਤੁਸੀਂ ਵਸਤੂ ਸ਼ਾਸਤਰ ਮੁਤਾਬਕ ਟਿਕਾ ਕੇ ਰੱਖੇ ਹੋਏ ਆ। ਮੈਂ ਕੋਈ ਧਮਕੀ ਨਹੀਂ ਦੇ ਰਿਹਾ, ਮੈਂ ਤਾਂ ਬਿਲਕੁਲ ਕਾਨੂੰਨ ਦੇ ਮੁਤਾਬਕ ਵੀ ਕਿਸੇ ਤੇ ਵੀ ਤੁਸੀਂ ਕੇਸ ਕਰ ਲਓ ਦੋਸਤੋ, ਕਰ ਦੋ। ਪਹਿਲੀ ਗੱਲ ਤੁਹਾਡਾ ਲਾਇਰ ਤੁਹਾਨੂੰ ਸਮਝਾਊਗਾ ਵੀ ਭਾਈ ਇਹ ਗੱਲਾਂ ਉੱਥੇ ਇੰਡੀਆ 'ਚ ਚੱਲਦੀਆਂ ਨੇ, ਇੱਥੇ ਨਹੀਂ, ਇੰਡੀਆ 'ਚ ਵੀ ਕੇਸ ਕੁਸ ਨਹੀਂ, ਧਮਕੀਆਂ ਧੁਮਕੀਆਂ ਦੇ ਕੇ ਤੁਸੀਂ ਸਾਧ ਸੂਧ ਨੇ ਬੰਦਿਆਂ ਨੂੰ ਮਰਵਾ ਦਿੰਦੇ ਨੇ। ਮੈਨੂੰ ਪਤਾ ਜਿਹੜਾ ਰਾਮ ਰਹੀਮ ਜਿਹਨੂੰ ਕਹਿੰਦੇ ਆ ਸਤਿਗੁਰੂ, ਇਹਨੇ ਬਹੁਤ ਮਤਲਬ ਬੰਦੇ ਕਤਲ ਕਰਾਏ ਨੇ। ਇੱਕ ਇਹਨੇ ਸਾਡਾ ਪੱਤਰਕਾਰ ਭਾਈ ਵੀ ਕਤਲ ਕਰਾਇਆ ਸੀਗਾ, ਤੇ ਮਗਰੋਂ ਸਜ਼ਾ ਵੀ ਜਿਨ੍ਹਾਂ ਨੇ ਦਵਾਈ ਆ ਉਹਨਾਂ ਦਾ ਰਿਕਾਰਡ ਕੱਢ ਕੇ ਦੇਖੋਗੇ, ਉਹ ਤਰਕਸ਼ੀਲ ਸੋਚ ਵਾਲੇ ਸੀਗੇ। ਇਹ ਜ਼ਮਾਨਾ ਜਿਹੜਾ ਇਹ ਵਿਚਾਰਾਂ ਤੇ ਵਿਚਾਰ ਕਰਨ ਦਾ ਜ਼ਮਾਨਾ, ਡਿਬੇਟ ਕਰਨ ਦਾ ਜ਼ਮਾਨਾ, ਡਿਸਕਸ਼ਨ ਕਰਨ ਦਾ ਜ਼ਮਾਨਾ, ਤੇ ਜਿਹੜੀ ਗੱਲ ਤੱਥਾਂ ਤੇ ਪੂਰੀ ਨਹੀਂ ਉਤਰਦੀ, ਜਿਹਦਾ ਕੋਈ ਸਬੂਤ ਨਹੀਂ ਹੈ, ਉਸ ਗੱਲ ਨੂੰ ਨਾ ਬਿਲਕੁਲ ਪਰਖਿਆ ਜਾਣਾ ਚਾਹੀਦਾ। ਮੈਨੂੰ ਪਤਾ ਜਿਹੜੇ ਸੱਜਣ ਸਾਡੇ ਜਦੋਂ ਯੰਗ ਹੁੰਦੇ ਸੀ ਹੱਥ ਦੀਆਂ ਰਖਾਵਾਂ ਨੂੰ ਮੰਨਦੇ ਸੀ, ਹੌਲੀ ਹੌਲੀ ਇੱਥੇ ਆ ਕੇ ਜਦੋਂ ਉਹਨਾਂ ਦੇ ਹੱਥ ਦੀਆਂ ਰਖਾਵਾਂ ਘਸ ਗਈਆਂ ਕੰਮ ਕਰ ਕਰਕੇ, ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਮਿਹਨਤ ਦੀ ਕਮਾਲ ਆ ਭਾਈ, ਹੱਥ ਦੀਆਂ ਰਖਾਵਾਂ ਦੀ ਨਹੀਂ, ਇਹ ਹੱਥਾਂ ਦੀ ਹੀ ਕਮਾਲ ਆ। ਤੇ ਹੱਥ ਚੱਲਦੇ ਆ ਭਾਈ, ਜੇ ਦਿਮਾਗ ਡਾਇਰੈਕਸ਼ਨ ਦਿੰਦਾ ਹੱਥਾਂ ਨੂੰ ਫੇਰ ਹੀ ਹੱਥ ਚੱਲਦੇ ਆ। ਹੱਥ ਦੀਆਂ ਰਖਾਵਾਂ ਆਪਣੇ ਆਪ ਚ ਕੁਛ ਨਹੀਂ ਹੈਗੀਆਂ। ਉਹ ਕਿਸੇ ਸੱਜਣ ਨੇ ਲਿਖਿਆ ਸੀ ਬਹੁਤ ਦੇਰ ਪਹਿਲਾਂ ਲੇਖ, ਕਹਿੰਦਾ ਜੀ ਬਾਂਦਰ ਦਾ ਤੇ ਬੰਦਿਆਂ ਦਾ ਸੁਭਾਅ ਰਲਦਾ, ਹੱਥ ਦੀਆਂ ਰਖਾਵਾਂ ਬਾਂਦਰ ਦੇ ਵੀ ਹੁੰਦੀਆਂ ਨੇ, ਪਰ ਬਾਂਦਰ ਦੇ ਬਟੂਆ ਨਹੀਂ ਹੁੰਦਾ, ਨਾ ਵੀਜ਼ਾ ਕਾਰਡ ਹੁੰਦਾ, ਨਾ ਕੈਸ਼ ਹੁੰਦੀ ਹੈ ਬਾਂਦਰ ਕੋਲ। ਇਸ ਕਰਕੇ ਜੋਤਿਸ਼ੀ ਨਾ ਬਾਂਦਰ ਦੇ ਹੱਥ ਦੀਆਂ ਰਖਾਵਾਂ ਨਹੀਂ ਵੇਖਦੇ ਗੇ, ਉਹ ਬੰਦਿਆਂ ਦੇ ਹੱਥ ਦੀਆਂ ਰਖਾਵਾਂ ਵੇਖਦੇ ਆ। ਤੁਸੀਂ ਕਿਸੇ ਚੀਜ਼ ਤੇ ਗੱਲ ਕਰ ਲਓ ਦੋਸਤੋ, ਵਸਤੂ ਸ਼ਾਸਤਰ, ਜੋਤਿਸ਼, ਤੁਸੀਂ ਗੱਲ ਕਰ ਲਓ ਜੀ ਹੱਥ ਦੀਆਂ ਰਖਾਵਾਂ ਤੇ, ਤੁਸੀਂ ਕਰ ਲਓ ਟੂਣੇ ਤੇ ਗੱਲ, ਤੁਸੀਂ ਸੁਪਰ ਨੈਚੁਰਲ ਪਾਵਰ ਤੇ ਗੱਲ ਕਰ ਲਓ, ਜਿਹਦੇ ਤੇ ਮਰਜ਼ੀ ਗੱਲ ਕਰ ਲਓ, ਸਾਇੰਸ ਦੇ ਸਾਹਮਣੇ ਸਭ ਬੌਨੇ ਨੇ। ਇਹ ਠੀਕ ਆ ਬਈ ਕਿਸੇ ਵੇਲੇ ਕੀ ਸੀ, ਜਦੋਂ ਆ ਬੰਦੇ ਨੂੰ ਅਜੇ ਅਕਲ ਆਈ ਨੂੰ 7-8 ਹਜ਼ਾਰ ਸਾਲ ਹੀ ਹੋਇਆ ਨਾ, ਪਹਿਲਾਂ ਬੰਦਾ ਜਾਨਵਰਾਂ ਨੂੰ ਘੁੰਮਦਾ ਫਿਰਦਾ ਹੁੰਦਾ ਸੀ, ਅਕਲ ਦੀ ਲੋੜ ਹੀ ਕੋਈ ਨਹੀਂ ਸੀ ਉਹਨੂੰ। ਸ਼ਿਕਾਰ ਕਰ ਲਿਆ, ਦਰਖਤਾਂ ਦੇ ਪੱਤੇ ਫਲ ਫਰੂਟ ਖਾ ਲਏ, ਅਕਲ ਦੀ ਲੋੜ ਨਹੀਂ ਸੀਗੀ। ਇਹ ਜਦੋਂ ਬੰਦਾ ਕਬੀਲਿਆਂ ਚ ਰਹਿਣ ਲੱਗਿਆ, ਡਿਵੀਜ਼ਨ ਆਫ ਲੇਬਰ ਹੋਈ, ਸ਼ਿਕਾਰ ਕਰਨ ਵਾਸਤੇ ਪੱਥਰਾਂ ਤੋਂ ਹੌਲੀ ਹੌਲੀ ਡੰਡੇ ਸਟਿਕਸ ਤੋਂ ਹਥਿਆਰ ਬਣਨ ਲੱਗੇ, ਹੌਲੀ ਹੌਲੀ ਬੰਦੇ ਨੂੰ ਸੋਝੀ ਆਉਣ ਲੱਗੀ। ਈਵਨ ਤੁਸੀਂ ਜਿਹੜੇ ਮਹਿੰਜੋਦੜੋ ਤੇ ਹੜੱਪਾ ਕਹਿੰਦੇ ਆ, ਇੰਦੂਸ ਵੈਲੀ ਸਿਵਲਾਈਜੇਸ਼ਨ, ਆਪਣੀ ਸਿੰਧ ਘਾਟੀ ਦੀ ਸਭਿਅਤਾ ਜਿਹੜੀ ਨੌਰਥ ਵੈਸਟ ਇੰਡੀਆ ਦੇ ਵਿੱਚ ਸੀ, ਉਹਦੇ ਵਿੱਚ ਵੀ ਨਾ ਜੇ ਕੋਈ ਕਹਿੰਦਾ ਨਾ ਸਾਡਾ ਜਿਹੜਾ ਵਸਤੂ ਸ਼ਾਸਤਰ ਇੰਨਾ ਪੁਰਾਣਾ, ਤਾਂ ਉਹਦੇ ਉਹਨਾਂ ਨੂੰ ਵੀ ਦੱਸਦਿਆਂ ਵੀ ਉੱਥੇ ਵੀ ਜਿਹੜੀਆਂ ਸੜਕਾਂ ਸੀ ਤੇ ਰਸਤੇ ਸੀ ਨਾ, ਉਹ ਨੌਰਥ ਸਾਊਥ ਤੇ ਈਸਟ ਵੈਸਟ ਸੀਗੇ। ਉੱਥੇ ਵੀ ਘਰ ਦੇ ਇੱਕ ਪਾਸੇ ਵਾਸ਼ਰੂਮ ਗੁਸਲਖਾਨਾ ਜਿਹਨੂੰ ਕਹਿੰਦੇ ਆ ਬਣਿਆ ਹੁੰਦਾ ਸੀ। ਉਸ ਵੇਲੇ ਪੁਰਾਣੇ ਸਮੇਂ ਦੇ ਵਿੱਚ ਨਾ ਜਦੋਂ ਬੰਦੇ ਨੂੰ ਸੋਝੀ ਆਉਣ ਲੱਗੀ ਆ, ਇਹ ਦੁਨੀਆਂ ਨੂੰ ਸਮਝਣ ਦਾ ਤਰੀਕਾ ਸੀ। ਆ ਜਿਹੜੇ ਗ੍ਰਹਿਆਂ ਦੀ ਚਾਲ ਨਾਲ ਕਹਿੰਦੇ ਅਸੀਂ ਕਿਸਮਤ ਠੀਕ ਕਰ ਦਿੰਦੇ ਹਾਂ, ਉਹ ਅਸਲ ਦੇ ਵਿੱਚ ਉਹ ਜੋਤਿਸ਼ ਆ ਨਾ ਜਿਹੜਾ, ਉਹ ਇਸ ਤਰ੍ਹਾਂ ਸੀ ਵੀ ਬੰਦਾ ਗਿਆਨੀ ਸੀ। ਸੁਪੋਜ਼ ਕਿਤੇ ਹੜ੍ਹ ਆ ਗਿਆ, ਉਹ ਬੰਦਿਆਂ ਨੇ ਸਰਸਰੀ ਨਿਗਾਹ ਮਾਰੀ ਉੱਤੇ ਵੀ ਫਲਾਨਾ ਤਾਰਾ ਨਾ ਜਿਹੜਾ ਇੱਕ ਆਹ ਜਿਹੜਾ ਬਾਹਲਾ ਚਮਕਦੇ ਇੱਥੇ ਆ, ਤੇ ਦੁਬਾਰਾ ਕਿਤੇ ਫੇਰ 2-4 ਸਾਲ ਬਾਅਦ ਹੜ੍ਹ ਆ ਗਿਆ, ਉਹ ਕਿਤੇ ਉੱਤੇ ਚੱਕ ਉਹਨੇ ਕਿਹਾ ਵੀ ਹੜ੍ਹ ਇਹ ਪਿਛਲੇ ਸਾਲ ਵੀ ਜਦੋਂ ਪਿਛਲੇ 4 ਸਾਲ ਪਹਿਲਾਂ ਫਸਲ ਤਬਾਹ ਹੋਈ ਸੀ ਇੱਥੇ ਆਏ ਹੜ੍ਹਾ ਸੀ ਉਦੋਂ ਤਾਰਾ ਇੱਥੇ ਸੀ। ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਇਹ ਘਟਨਾਵਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ, ਇਸ ਤੋਂ ਇਹਨਾਂ ਗੱਲਾਂ ਦਾ ਜਾਣੀ ਜਨਮ ਹੋਇਆ ਸੀ ਇਗਨੋਰੈਂਸ ਦੇ ਵਿੱਚੋਂ। ਹੌਲੀ ਹੌਲੀ ਅੱਜਕੱਲ ਵਿਗਿਆਨ ਨੇ ਸਾਰੀ ਖੋਜ ਕਰ ਲਈ ਹੈਨਾ, ਤੇ ਜਿੰਨੀ ਕੁ ਖੋਜ ਓਬਜ਼ਰਵੇਬਲ ਜਿਹੜਾ ਯੂਨੀਵਰਸ ਆ ਉਹਦੀ ਜਿੰਨੀ, ਹਾਲਾਂਕਿ ਓਬਜ਼ਰਵੇਬਲ ਯੂਨੀਵਰਸ ਬਹੁਤ ਛੋਟਾ, ਸਾਰੀ ਦੁਨੀਆਂ ਦਾ ਪਤਾ, ਕਾਇਨਾਤ ਕੁਦਰਤ ਬਹੁਤ ਮਤਲਬ ਵਿਸ਼ਾਲ ਆ, ਬੇਅੰਤ ਆ, ਇਨਫਿਨਿਟੀ ਤੱਕ ਆ, ਇੰਨੀ ਵੱਡੀ ਆ ਆਪਾਂ ਕਿਆਸਰਾ ਹੀ ਨਹੀਂ ਕਰ ਸਕਦੇ, ਇੰਨੀ ਵੱਡੀ। ਆ ਮੇਰੇ ਗੱਲ ਕਰਦੇ ਕਰਦੇ ਅਸੀਂ ਮਿਲੀਅਨ ਮਾਈਲਸ ਪਹੁੰਚ ਗਏ ਜਿੱਥੇ ਅਸੀਂ ਬੈਠੇ ਸੀ, ਤੁਸੀਂ ਕਹੋਗੇ ਕਿਉਂ ਗੱਪ ਮਾਰੀ ਜਾਣਾ, ਗੱਪ ਨਹੀਂ ਮਾਰਦਾ। ਸਾਇੰਸ ਪੜ੍ਹ ਲਓ ਦੋਸਤੋ, ਪੜ੍ਹ ਲਓ ਸਾਇੰਸ। ਜੇ ਐਗਜ਼ਾਮਪਲ ਦੇਖਣੀ ਆ ਆਪਾਂ ਮਿਲਕੀ ਵੇ ਸਾਡੀ ਆਕਾਸ਼ ਗੰਗਾ ਬਾਰੇ ਗੱਲ ਕਰੀਏ, ਲਾਈਟ ਇੱਕ ਕਾਰਨਰ ਤੋਂ ਜੇ ਚੱਲਣ ਲੱਗੇ ਨਾ ਆਕਾਸ਼ ਗੰਗਾ ਦੇ, ਦੂਜੇ ਕਾਰਨਰ ਤਾਂ ਵੈਸੇ ਕੋਈ ਨਹੀਂ, ਸਫੈਰੀਕਲ ਜੀ ਆ ਇਹ, ਸਰਕਲ ਕਹਿ ਦੋ, ਇੱਕ ਪਾਸਿਓਂ ਚੱਲੇ ਤੇ ਦੂਜੇ ਪਾਸੇ ਮਿਲਕੀ ਕ੍ਰੋਸ ਕਰਦਿਆਂ ਲਾਈਟ ਦੀ ਸਪੀਡ ਨਾਲ ਚੱਲਣ ਲੱਗੀਏ ਤੇ 1 ਲੱਖ ਸਾਲ ਲੱਗ ਜੂਗਾ, 1 ਲੱਖ ਸਾਲ। ਦੇਖ ਲਓ ਹੁਣ ਤੁਸੀਂ, ਅਸੀਂ ਕਈ ਵਾਰੀ ਹਾਸੇ ਦੇ ਵਿੱਚ ਬੈਠੇ ਸਾਇੰਸ ਦੀਆਂ ਗੱਲਾਂ ਕਰਦੇ ਹੁੰਦੇ ਹਾਂ ਬਈ, ਜੇ ਕਿਤੇ ਕਹਿੰਦੇ ਨਾ ਤੁਸੀਂ ਕਿਤੇ ਦੁਨੀਆਂ ਹੋਵੇ, ਜੇ ਕਿਤੇ ਬਹੁਤ ਦੂਰ ਕਿਤੇ ਧਰਤੀ ਵਰਗੇ ਹਾਲਾਤ ਆ, ਬਹੁਤ ਦੂਰ ਹੋਏ ਤੇ ਜੇ ਉਹ ਕਿਤੇ ਸਾਡੇ ਤਰੀਕੇ ਨਾਲ ਕਿਤੇ ਆਪਣੇ ਆਪ ਦੇ ਤਰੀਕੇ ਨਾਲ ਸਾਨੂੰ ਵੇਖ ਰਹੇ ਹੁੰਦੇ ਨਾ ਧਰਤੀ ਨੂੰ, ਅਸੀਂ ਨਹੀਂ ਸੀ ਦਿਸ ਰਹੇ ਅਜੇ ਉਹਨਾਂ ਨੂੰ ਡਾਇਨੋਸੌਰ ਦਿਸ ਰਹੇ, ਕਿਉਂਕਿ ਉਦੋਂ ਦੀ ਲਾਈਟ ਉਹਨਾਂ ਤੱਕ ਮਸਾਂ ਪਹੁੰਚੀ ਹੋਣੀ ਆ 60-70 ਮਿਲੀਅਨ ਸਾਲਾਂ ਦੇ ਵਿੱਚ, ਉਹ ਅਜੇ ਉਹ ਦੇਖ ਰਹੇ ਹੋਣੇ ਆ। ਸਾਇੰਸ ਤਾਂ ਕਮਾਲਾਂ ਨੇ ਦੋਸਤੋ, ਇਸ ਕਰਕੇ ਸਾਇੰਸ ਦੇ ਸਾਹਮਣੇ ਨਾ ਜਦੋਂ ਆ ਲੋਕ ਆਪਦੀ ਮਿਹਨਤ ਦੀ ਕਮਾਈ ਗਵਾਉਂਦੇ ਨੇ ਨਾ ਵਸਤੂ ਸ਼ਾਸਤਰ ਵਾਲਿਆਂ ਨੂੰ, ਕਿਸਮਤ ਵਾਲਿਆਂ ਨੂੰ, ਹੱਥ ਦੀਆਂ ਰਖਾਵਾਂ ਵਾਲਿਆਂ ਨੂੰ, ਹਾਸਾ ਆਉਂਦਾ ਕੱਲੇ ਬੈਠੇ ਹੱਸੀ ਦਾ। ਮੈਨੂੰ ਪਤਾ ਕਈ ਲੋਕ ਜਦੋਂ ਅਸੀਂ ਰੇਡੀਓ ਪ੍ਰੋਗਰਾਮ ਟੀਵੀ ਪ੍ਰੋਗਰਾਮ ਕਰਦੇ ਹੁੰਦੇ ਸੀ ਨਾ, ਬੜੇ ਗਰਮ ਗਰਮ ਫੋਨ ਆਉਂਦੇ ਹੁੰਦੇ ਸੀ ਸਾਨੂੰ, ਹੈ ਨਾ, ਬਹੁਤ ਗਰਮ ਗਰਮ ਫੋਨ ਆਉਣੇ। ਕਈ ਵਾਰੀ ਕੇਸ ਕੂਸ ਵੀ ਹੋਏ ਆ, ਤੇ ਕਈ ਵਾਰੀ ਵੱਡੇ ਵੱਡੇ ਠੱਗ ਵੀ ਆ ਜਾਂਦੇ ਆ, ਉਹ ਕਈ ਕਈ ਇਹੋ ਜਿਹੇ ਠੱਗ ਵੀ ਨੇ ਸੱਚ ਤੁਹਾਨੂੰ ਦੱਸਾਂ, ਉਹ ਮਨੁੱਖੀ ਸਿਹਤ ਨੂੰ ਇਹਦੇ ਨਾਲ ਜੋੜਦੇ ਨੇ। ਉਹ ਕਹਿੰਦੇ ਜੀ ਅਸੀਂ ਨਾ ਤੁਹਾਨੂੰ ਇੱਥੇ ਇੱਕ ਬ੍ਰਹਮਾਚਾਰੀ ਆ, ਪਤਾ ਨਹੀਂ ਕਿਹੜਾ ਕੀ ਨਾਂ ਉਹਦਾ ਭੁੱਲ ਗਿਆ ਮੈਂ, ਉਹਦੀ ਸਾਈਟ ਤੇ ਮੈਂ ਤੁਹਾਨੂੰ ਯਾਦ ਆ ਜੂ ਤੇ ਦੱਸ ਦੂ। ਉਹ ਕਹਿੰਦੇ ਜੀ ਅਸੀਂ ਨਾ ਤੁਹਾਨੂੰ ਬਿਮਾਰੀ ਨਾ ਲੱਗੇ ਕੋਈ, ਅਸੀਂ ਤੁਹਾਨੂੰ ਨਾ ਇੱਕ ਬੀਜ ਮੰਤਰ ਦਿੰਦੇ ਆ ਤੇ ਉਹਦਾ $100 ਦਿਓ, ਤੇ ਮਹੀਨੇ ਕੁ ਬਾਅਦ ਬੀਜ ਮੰਤਰ ਦਾ ਪਾਸਵਰਡ ਦਿੰਦੇ ਆ ਤੇ $100 ਫੇਰ ਦੇਣਾ ਪੈਂਦਾ। ਬਿਲੀਅਨਸ ਆਫ ਡਾਲਰ ਦੇ ਮਾਲਕ ਨੇ, ਬਿਲੀਅਨਸ ਆਫ ਡਾਲਰ ਦੇ। ਇੱਥੇ ਇੱਕ ਵਾਰੀ ਆ ਗਏ, 12-13 ਸਾਲ ਹੋ ਗਏ ਉਹ ਕਿਸੇ ਧਾਰਮਿਕ ਸਥਾਨ ਤੇ, ਅਸੀਂ 7-8 ਜਾਣੇ ਚਲੇ ਗਏ ਬਾਹਰ। ਅਸੀਂ ਕਿਹਾ ਜੀ ਅਸੀਂ ਬ੍ਰਹਮਚਾਰੀ ਜੀ ਨਾਲ ਗੱਲ ਕਰਨੀ ਆ, ਉਹ ਸਾਡੀਆਂ ਸ਼ਕਲਾਂ ਜੀਆਂ ਦੇਖ ਕੇ ਵੀ ਇਹ ਤਾਂ ਉਹੋ ਹੀ ਨੇ, ਹਨਾ, ਰੌਲਾ ਰੱਪਾ ਪਾਉਣ ਵਾਲੇ। ਸਾਨੂੰ ਮਿਲਣ ਹੀ ਨਹੀਂ ਦਿੱਤਾ ਉਹਨਾਂ ਨੇ। ਅੱਛਾ, ਉਸ ਤੋਂ ਬਾਅਦ ਬੈਂਕਟ ਹਾਲ ਦੇ ਵਿੱਚ ਪ੍ਰੋਗਰਾਮ ਸੀ, ਅਸੀਂ ਕਿਹਾ ਵੀ ਇਸ ਦਾ ਸਵਾਲ ਕਰਨੇ ਆ। ਉਹ ਫਿਰ ਹੁਣ ਅੱਜ ਕੱਲ ਤਾਂ ਤੁਹਾਨੂੰ ਪਤਾ ਵੀ ਜ਼ੂਮ ਮੀਟਿੰਗਸ ਹੁੰਦੀਆਂ ਨੇ, ਉਹਨਾਂ ਨੇ ਜੀ ਆਪਦੇ ਉਹ ਬੈਂਕਟ ਹਾਲ ਚ ਵੀ ਉਹਨਾਂ ਨੇ ਕਿਹਾ ਸੀ ਕਿਤੇ ਸਾਨੂੰ ਸਵਾਲ ਬਾਹਲੇ ਨਾ ਕਰ ਦੇਣ, ਤੇ ਉਹ ਜੀ ਸਕਾਈਪ ਦੇ ਰਾਹੀਂ ਆਪਦੇ ਉਹਨਾਂ ਨੇ ਸ਼ਰਧਾਲੂਆਂ ਨੂੰ ਸੰਬੋਧਨ ਕੀਤਾ। ਸਾਡੇ ਸਵਾਲਾਂ ਤੋਂ ਉਹ ਟਲਦੇ ਰਹੇ। ਅਸੀਂ ਬਹੁਤ ਵਾਰੀ ਇਨਵਾਈਟ ਕਰਦੇ ਹਾਂ, ਸਾਡੇ ਰੇਡੀਓ ਤੇ ਆ ਜਾਓ, ਸਾਡੇ ਟੀਵੀ ਤੇ ਆ ਜਾਓ, ਸੈਮੀਨਾਰ ਕਰ ਲਓ, ਓਪਨ ਡਿਬੇਟ ਕਰ ਲਓ। ਤੁਸੀਂ ਜੋਤਿਸ਼ ਵਿਦਿਆ ਜਿਹਨੂੰ ਕਹਿੰਦੇ ਆ, ਜਿਹਨੂੰ ਜੋਤਿਸ਼ ਸਾਇੰਸ ਕਹਿੰਦੇ ਆ, ਵਾਸਤੂ ਸ਼ਾਸਤਰ ਕਹਿੰਦੇ ਆ, ਟੂਣਾ ਟਾਮਣ ਲਟਰਮ ਪਟਰਮ ਸਾਰਾ ਕੁਛ ਇਹ ਸਾਹਮਣੇ ਲੈ ਆਓ, ਹੈ ਨਾ। ਸਾਡਾ ਡਾਟਾ ਤਿਆਰ ਕੀਤਾ ਹੋਇਆ, ਜਿਹੜਾ ਕੋਈ ਹੱਥ ਦੀਆਂ ਰਖਾਵਾਂ ਦੇਖ ਕੇ ਕਹਿੰਦਾ ਨਾ ਕਿਸਮਤ ਬਦਲਦਾ, ਅਸੀਂ ਉਹਨੂੰ 10 ਹੱਥ ਦਿਖਾਵਾਂਗੇ, 10 ਹੱਥ, ਦਸਾਂ ਦੇ ਵਿੱਚੋਂ 10% ਗਲਤੀ ਮਾਫ਼। ਉਹ 8 ਦਾ ਇਹ ਹੀ ਦੱਸਦੇ ਵੀ ਇਹ ਬੰਦੇ ਦਾ ਹੱਥ ਆ ਕਿ ਔਰਤ ਦਾ ਹੱਥ ਆ, ਉਹ ਇਹ ਦੱਸਦੇ ਵੀ ਇਹ ਬੰਦਾ ਕੰਮ ਕੀ ਕਰਦਾ ਸਿੰਪਲ, ਉਹ ਇਹ ਦੱਸਦੇ ਵੀ ਬੰਦਾ ਇਹ ਵਿਆਹਿਆ, ਬੰਦਾ ਜਾਂ ਔਰਤ, ਵੀ ਵਿਆਹਿਆ ਕਿ ਨਹੀਂ ਵਿਆਹਿਆ, ਸਿੰਪਲ ਗੱਲਾਂ ਉਹ ਦੱਸਦੇ, 10% ਗਲਤੀ ਮਾਫ਼। ਮੈਂ ਕਿਹਾ ਜੀ ਇਨਾਮਾਂ ਦਾ ਢੇਰ ਲੱਗ ਜੂ ਉਹਨਾਂ ਅੱਗੇ, ਪਰ ਹੈ ਨਹੀਂ ਜੀ, ਇਹਨਾਂ ਤਿਲਾਂ 'ਚ ਤੇਲ ਹੈ ਨਹੀਂ। ਇਸ ਕਰਕੇ ਦੋਸਤੋ ਆਲੇ ਦੁਆਲੇ ਥੋੜਾ ਜਿਹਾ ਦੱਸਿਆ। ਅੱਛਾ, ਮੈਨੂੰ ਉਹਨਾਂ ਲੋਕਾਂ ਤੇ ਕੋਈ ਇਤਰਾਜ਼ ਨਹੀਂ ਜਿਨ੍ਹਾਂ ਵਿਚਾਰਿਆਂ ਨੂੰ ਪੜ੍ਹਨ ਲਿਖਣ ਦਾ ਮੌਕਾ ਨਹੀਂ ਮਿਲਿਆ, ਹਾਲਾਂਕਿ ਕਈ ਜਿਹੜੇ ਪੜ੍ਹੇ ਲਿਖੇ ਨਹੀਂ ਹੁੰਦੇ ਉਹ ਵੀ ਬਹੁਤ ਸਿਆਣੇ ਹੁੰਦੇ ਨੇ, ਕਿਉਂਕਿ ਲਾਈਫ ਸਾਡੀ ਪੜ੍ਹਾਈ ਲਿਖਾਈ ਨਾਲ ਚੱਲਦੀ ਆ, ਪਰ ਇੰਨਾ ਰੋਲ ਨਹੀਂ ਜਿਹੜੀ ਸਕੂਲੀ ਕਾਲਜ ਦੀ ਵਿਦਿਆ ਨਾਲ ਸਾਨੂੰ ਸਿਖਾਈ ਗਈ ਆ। ਉਹਦੇ 'ਚ ਬੜੇ ਵੱਡੇ ਵੱਡੇ ਨੁਕਸ ਨੇ, ਉਹਦਾ ਫਾਇਦਾ ਵੀ ਹੈਗਾ ਪਰ ਨੁਕਸ ਬਹੁਤ ਵੱਡੇ ਵੱਡੇ ਨੇ। ਪਰ ਮੈਨੂੰ ਉਹਨਾਂ ਲੋਕਾਂ ਤੇ ਇਤਰਾਜ਼ ਹੁੰਦਾ ਜਿਹੜੇ ਹੱਥਾਂ 'ਚ ਮਾਸਟਰ ਆਫ ਸਾਇੰਸ ਦੀਆਂ ਡਿਗਰੀ ਚੱਕੀ ਫਿਰਦੇ ਆ, PhD ਚੱਕੀ ਫਿਰਦੇ ਆ, ਪਰ ਉਹ ਇਹੋ ਜਿਹੇ ਜੋਤਸ਼ੀਆਂ ਕੋਲੇ, ਕਿਸਮਤ ਦੱਸਣ ਵਾਲਿਆਂ ਕੋਲੇ, ਸਾਧਾਂ ਕੋਲੇ ਨੱਕ ਰਗੜਦੇ ਰਗੜਦੇ ਸਾਰੀ ਉਮਰ ਥੱਕ ਜਾਂਦੇ ਆ, ਪਰ ਉਹਨਾਂ ਦੀ ਕਿਸਮਤ ਨਹੀਂ ਸੁਧਰਦੀ। ਉਹ ਹੱਥ ਦੀਆਂ ਰਖਾਵਾਂ 'ਚੋਂ ਕਿਸਮਤ ਲੱਭਦੇ ਆ, ਹੱਥ ਨਹੀਂ ਹਿਲਾਉਂਦੇ। ਉਹ ਦਿਮਾਗ ਆਪਦਾ ਇੰਨਾ ਦੇਖੋ, ਧੜ ਦੇ ਉੱਤੇ ਟਿਕਿਆ ਹੋਇਆ ਖੋਪੜੀ ਦੇ ਵਿੱਚ ਦਿਮਾਗ, ਉਹ ਕਿਸੇ ਦੇ ਮੂਹਰੇ ਝੁਕਾਉਂਦੇ ਆ। ਆਪਾਂ ਧੜਾ ਵਰਡ ਕਿਵੇਂ ਬਣਿਆ, ਧੜਾ, ਧੜਾ ਮੀਨਸ ਧੜਾ ਵਾਲੇ, ਹੈ ਨਾ, ਜਿਨ੍ਹਾਂ ਦੇ ਧੜਾ, ਇਹ ਜਿਹੜੇ ਧੜੇ ਵਾਲੇ ਹੁੰਦੇ ਨੇ ਨਾ ਬਹੁ ਗਿਣਤੀ, ਬਈ 50, 60, 100, 2000, 2 ਲੱਖ ਬੰਦਾ ਇਹ ਧੜ ਵਾਲੇ ਹੀ ਹੁੰਦੇ ਨੇ, ਧੜੇ ਤਾਂ ਕਹਿੰਦੇ ਇਹਨਾਂ ਨੂੰ, ਇਹਨਾਂ ਦੇ ਸਿਰ ਸੁਰ ਨਹੀਂ ਹੁੰਦੇ। ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਮੈਨੂੰ ਪਤਾ ਮੇਰੇ ਨਾਲ ਕਾਲਰ ਨੇ, ਜਦੋਂ ਗਣੇਸ਼ ਜੀ ਦੁੱਧ, ਮੈਂ ਕਿਸੇ, ਅਗੇਨ ਮੈਂ ਮਾਫ਼ੀ ਚਾਹੁੰਦਾ, ਮੈਂ ਕਿਸੇ ਧਰਮ ਦੇ ਉੱਤੇ ਹਾਲ ਦੀ ਘੜੀ ਕਮੈਂਟ ਨਹੀਂ ਕਰ ਰਿਹਾ, ਹਾਲਾਂਕਿ ਜਿਵੇਂ ਮਤਲਬ ਇਹ ਖੁੱਲ੍ਹਾ ਜ਼ਮਾਨਾ ਹੈ ਜੀ, ਇੱਥੇ ਖੁੱਲ੍ਹੀ ਡਿਸਕਸ਼ਨ ਹੋਣੀ ਚਾਹੀਦੀ ਹੈ, ਡਿਬੇਟ ਹੋਣੀ ਚਾਹੀਦੀ ਆ, ਪਰ ਜਿੱਦਾਂ ਜਿੱਦਾਂ ਧਰਮ ਦੇ ਬਾਰੇ ਡਿਸਕਸ਼ਨ ਹੋਈ ਗੱਲ ਕਰਾਂਗੇ। ਹਾਲ ਦੀ ਘੜੀ ਮੈਂ ਧਰਮਾਂ ਦੇ ਵਿੱਚ ਬੜੇ ਅੰਧ ਵਿਸ਼ਵਾਸਾਂ ਦੀ ਗੱਲ ਕੀਤੀ ਆ, ਮੇਰਾ ਉੱਧਰ ਕੋਈ ਅਜੇ ਧਿਆਨ ਨਹੀਂ, ਜਿਸ ਦਿਨ ਕੀਤੀ ਡਿਸਕਸ਼ਨ ਕਰ ਲਾਂਗੇ ਬਈ ਧਰਮ ਦੇ ਕੀ ਫਾਇਦੇ ਨੇ, ਰਿਲੀਜਨ ਕਿਵੇਂ ਪੈਦਾ ਹੋਇਆ ਸੀ, ਦੁਨੀਆਂ ਨੂੰ ਸਮਝਣ ਦਾ ਤਰੀਕਾ ਸੀ, ਵਿਗਿਆਨ ਕੀ ਹੈ, ਕਿਤੇ ਗੱਲ ਕਰ ਲਾਂਗੇ। ਆਈ ਐਮ ਨੋਟ ਬਾਇਸਡ, ਹੈ ਨਾ, ਮੈਂ ਮੇਰੇ ਬਹੁਤ ਸਾਰੇ ਦੋਸਤ ਧਾਰਮਿਕ ਨੇ, ਬਹੁਤ ਸਾਰੇ ਨਾਨ ਰਿਲੀਜੀਅਸ ਨੇ, ਪਰ ਦੇਖੋ ਜੇ ਕੋਈ ਕਹਿੰਦਾ ਵੀ ਮੂਰਤੀ ਦੁੱਧ ਪੀ ਲੂਗੀ ਜੇ ਇਹਨੂੰ ਧਰਮ ਨਾਲ ਜੋੜਦਾ ਕੋਈ, ਜਾਂ ਫਿਰ ਉਹਦੀ ਆਪਦੀ ਪ੍ਰੋਬਲਮ ਆ, ਮੂਰਤੀ ਦੁੱਧ ਨਹੀਂ ਪੀ ਸਕਦੀ, ਮੂਰਤੀ 'ਚ ਜਾਨ ਨਹੀਂ ਪੈ ਸਕਦੀ। ਇਹ ਜਦੋਂ ਗਣੇਸ਼ ਜੀ ਦੁੱਧ ਪੀਂਦੇ ਹੁੰਦੇ ਸੀ ਨਾ, ਮੈਨੂੰ ਮੌਕਾ ਮਿਲਿਆ, ਮੈਂ ਫਿਜ਼ਿਕਸ ਪੜ੍ਹਾਉਂਦਾ ਰਿਹਾ ਤੇ ਮੇਰੇ ਸਟੂਡੈਂਟਸ ਦੇ ਨਾਲ ਸਾਡੀ ਬਹਿਸ ਹੋ ਗਈ, ਬਹੁਤ ਕਹਿੰਦੇ ਜੀ ਤੁਸੀਂ ਮੰਦਰ ਦੇ ਵਿੱਚ ਜਾ ਕੇ ਤੁਸੀਂ ਉੱਥੇ ਲਾਈਨ ਲੱਗੀ ਹੋਈ ਹੈ, ਹਜ਼ਾਰਾਂ ਬੰਦਿਆਂ ਦੀ ਲਾਈਨ ਲੱਗੀ ਸੀ। ਮੈਂ ਕਿਹਾ ਮੈਂ ਕਿਉਂ ਜਾ ਕੇ ਉਹਨਾਂ ਤੋਂ ਕੁੱਟ ਖਾਵਾਂ ਭਾਈ, ਦੱਸੋ ਹਨਾ ਮੈਨੂੰ ਕੀ ਲੋੜ ਪਈ ਆ। ਮੈਂ ਕਿਹਾ ਤੁਸੀਂ ਆਪ ਦੇਖੋ ਵੀ ਜਿਹੜਾ ਉਹ ਗਣੇਸ਼ ਜੀ ਨੂੰ ਦੁੱਧ ਪਿਆ ਜਾ ਰਿਹਾ ਹੈ ਨਾ, ਗਣੇਸ਼ ਜੀ ਸਿੰਬੋਲਿਕ ਨੇ, ਦੇਖੋ ਸਿੰਬੋਲਿਕ ਨੇ, ਵਿਸ਼ਵਾਸ ਆ ਕਿਸੇ ਦਾ ਹੈ ਨਾ, ਕਿਸੇ ਚੀਜ਼ ਦੇ ਸਿੰਬੋਲਿਕ ਨੇ, ਅਲੱਗ ਅਲੱਗ ਜਿਹੜੇ ਦੇਵੀ ਦੇਵਤੇ ਆ ਜਿਹੜੇ ਅਲੱਗ ਅਲੱਗ ਚੀਜ਼ਾਂ ਦੇ ਸਿੰਬੋਲਿਕ ਨੇ, ਜਿਵੇਂ ਮਤਲਬ ਗਿਆਨ ਦੀ ਦੇਵੀ ਸਰਸਵਤੀ ਆ ਹਨਾ, ਸੂਰਜ ਦੇਵਤਾ ਮਿੱਥਿਆ ਗਿਆ। ਇਹ ਮਿਥਸ ਦੇ ਵਿੱਚ ਨਾ ਹਰ ਇੱਕ ਚੀਜ਼ ਆ ਜਿਹੜੀ ਉਹਦੀ ਆਪਣੀ ਆਪਣੀ ਪੁਰਾਣੇ ਸਮੇਂ ਚ ਸਿਗਨੀਫਿਕੈਂਸ ਹੁੰਦੀ ਸੀ। ਉਧਰਲੇ ਪਾਸੇ ਆਪਾਂ ਜਾਣਾ ਨਹੀਂ, ਕਿਤੇ ਕਰ ਲਾਂਗੇ ਕੋਈ ਧਾਰਮਿਕ ਵਿਦਵਾਨ ਇੱਥੇ ਆਇਆ ਬੁਲਾ ਕੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਹਨਾ, ਨਾਈਸ ਟਾਕ ਹੋਊਗੀ ਆਪਣੀ ਉਹ। ਪਰ ਜੇ ਤੁਸੀਂ ਕਹਿੰਦੇ ਹੋ ਵੀ ਪੱਥਰ ਦੀ ਮੂਰਤੀ ਦੁੱਧ ਪੀ ਲੂਗੀ, ਮੈਂ ਨਹੀਂ ਮੰਨਦਾ। ਤੇ ਸਾਰੇ ਦਾ ਸਾਰਾ ਦੁੱਧ ਆ ਜਿਹੜਾ ਉਹ ਨਾਲੀਆਂ ਦੇ ਵਿੱਚ ਤੁਰਿਆ ਫਿਰਦਾ ਸੀ, ਤੇ ਸ਼ਰਮ ਆਉਂਦੀ ਸੀ ਵੀ ਉਹੋ ਜਿਹਾ ਦੇਸ਼ ਜਿੱਥੇ 75% ਬੱਚੇ ਆ ਜਿਹੜੇ ਉਹ ਮਾਲ ਨਿਊਟ੍ਰੀਸ਼ਨ ਆ, ਕਿਸੇ ਚ ਕੈਲਸ਼ੀਅਮ ਦੀ ਘਾਟ ਆ, ਕਿਸੇ ਚ ਵਿਟਾਮਿਨ ਡੀ ਦੀ ਘਾਟ ਆ, ਕਿਸੇ ਚ ਆਇਰਨ ਦੀ ਘਾਟ ਆ, ਉੱਥੇ ਅਨਾਜ ਆ ਜਿਹੜਾ ਐਂ ਰੁੜਦਾ ਫਿਰਦਾ ਹੈ ਨਾ। ਮੈਂ ਕਿਹਾ ਜੀ ਮੈਂ ਤਾਂ ਉੱਥੇ ਜਾਣਾ ਨਹੀਂ ਹੈਗਾ, ਤੁਸੀਂ ਕੋਈ ਫਿਜ਼ਿਕਸ ਦਾ ਕੈਮਿਸਟਰੀ ਦਾ। ਫਿਰ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜਿਹੜਾ ਚਮਚਾ ਨਾ ਦੁੱਧ ਜਦੋਂ ਤੁਸੀਂ ਪਾਉਂਦੇ ਹੋ, ਚਮਚੇ ਨੂੰ ਮੂਰਤੀ ਦੇ ਨਾਲ ਜੋੜਨਾ ਨਹੀਂ ਹੈ, ਚਮਚੇ ਨੂੰ ਹੋਰੀਜ਼ੋਂਟਲ ਰੱਖਣਾ, ਪੈਰਲਲ ਟੂ ਅਰਥ। ਕਹਿੰਦੇ ਇਹਦੇ ਨਾਲ ਕੀ ਫਰਕ ਪੈਂਦਾ? ਮੈਂ ਕਿਹਾ ਇਹਦੇ ਨਾਲ ਫਰਕ ਇਹ ਪੈਂਦਾ ਵੀ ਜਿਹੜਾ ਦੁੱਧ ਆ ਨਾ, ਇਹ ਜਿਹੜੇ ਆਈ ਹੋਪ ਮੈਂ ਉਹਨੂੰ ਜਿੰਨਾ ਕੁ ਮੈਨੂੰ ਪਤਾ ਮੈਂ ਨੌਲੇਜ ਉਹ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਜਿਹੜੇ ਮੋਲੀਕਿਊਲਸ ਦੇ ਵਿੱਚ ਫੋਰਸਿਸ ਆਫ ਅਟਰੈਕਸ਼ਨ ਹੁੰਦੇ ਨਾ, ਦੋ ਟਾਈਪ ਦੇ ਹੁੰਦੇ ਨੇ ਸ਼ਾਇਦ, ਇੱਕ ਨੂੰ ਜਿਹੜੇ ਸਿਮਿਲਰ ਮੋਲੀਕਿਊਲਸ ਨੇ ਜਿਵੇਂ ਦੁੱਧ ਦਾ ਮੋਲੀਕਿਊਲ ਤੇ ਦੁੱਧ ਦਾ ਮੋਲੀਕਿਊਲ, ਉਹਨਾਂ ਦੇ ਵਿੱਚ ਜਿਹੜੀ ਫੋਰਸ ਆਫ ਕੋਹੀਜਨ ਆ ਸ਼ਾਇਦ ਉਹਨੂੰ ਕਹਿੰਦੇ, ਜੇ ਮੈਂ ਗਲਤ ਨਾ ਹੋਵਾਂ ਤਾਂ, ਜਿਹੜੇ ਡਿਫਰੈਂਟ ਐਲੀਮੈਂਟਸ ਡਿਫਰੈਂਟ ਚੀਜ਼ਾਂ ਦੇ ਮੋਲੀਕਿਊਲ ਹੁੰਦੇ ਨੇ, ਜਿਵੇਂ ਪਾਣੀ ਤੇ ਦੁੱਧ ਦੇ ਵਿੱਚ ਇੱਕ ਮੋਲੀਕਿਊਲ, ਉਹਨਾਂ ਚ ਅਟਰੈਕਸ਼ਨ ਉਹਨੂੰ ਫੋਰਸ ਆਫ ਐਡਹੀਜਨ ਕਹਿੰਦੇ ਆ, ਅੱਡ ਅੱਡ ਤਰ੍ਹਾਂ ਦੇ ਫੋਰਸ ਆ, ਗ੍ਰੈਵੀਟੇਸ਼ਨ ਫੋਰਸ ਆ ਜਿਵੇਂ ਹਨਾ। ਤੇ ਮੈਂ ਕਿਹਾ ਵੀ ਜਦੋਂ ਤੁਸੀਂ ਉਹਨੂੰ ਪੈਰਲਰ ਰੱਖਦੇ ਹੋ ਚਮਚੇ ਨੂੰ, ਉਹ ਚਮਚੇ ਦੇ ਵਿੱਚ ਦੁੱਧ ਰਹਿੰਦਾ, ਉਹ ਮੋਲੀਕਿਊਲ ਆਪਸ ਵਿੱਚ ਦੀ ਜ਼ਿਆਦਾ ਅਟਰੈਕਟਿਡ ਨੇ, ਮਿਲਕ ਮੋਲੀਕਿਊਲ ਉਹ ਸਿੱਧਾ ਰਹਿੰਦਾ। ਜਦੋਂ ਤੁਸੀਂ ਚਮਚੇ ਨੂੰ ਥੋੜਾ ਜਿਹਾ ਕਰ ਲਿਆ ਟੇਢਾ, ਉਹ ਕਹਿੰਦੇ ਵੀ ਥੋੜਾ ਜਿਹਾ ਟੇਢਾ ਕਰਕੇ ਸਾਰਾ ਦੁੱਧ ਕਿਵੇਂ ਡੁੱਲ ਜਾਂਦਾ? ਮੈਂ ਕਿਹਾ ਜਦੋਂ ਤੁਸੀਂ ਥੋੜਾ ਜਿਹਾ ਟੇਢਾ ਕਰ ਲਿਆ, ਤੁਸੀਂ ਗ੍ਰੈਵਿਟੀ ਨੂੰ ਰਸਤਾ ਦੇਤਾ, ਉਹ ਮੂਰਤੀ ਦੇ ਬੁੱਲਾਂ ਦੇ ਨਾਲ ਤੁਸੀਂ ਚਮਚਾ ਲਾਤਾ, ਤੇ ਉਹ ਫਿਰ ਤੁਹਾਡਾ ਜਿਹੜਾ ਗ੍ਰੈਵਿਟੀ ਨੇ ਉਧਰੋਂ ਖਿੱਚ ਲਿਆ, ਤੇ ਦੂਸਰੇ ਪਾਸੇ ਮੇ ਬੀ ਜਿਹੜਾ ਪੱਥਰ ਦੇ ਮੋਲੀਕਿਊਲਸ ਆ ਉਹਦੇ ਚ ਕੋਈ ਐਲੀਮੈਂਟ ਆ, ਉਹਦਾ ਫੋਰਸ ਜਿਹੜਾ ਹੈਗਾ ਇਨ ਬਿਟਵੀਨ ਮੋਲੀਕਿਊਲਸ ਆਫ ਮਿਲਕ, ਫੋਰਸ ਆਫ ਕੋਹੀਜਨ ਆ ਜਿਹੜਾ ਉਹਦੇ ਨਾਲੋਂ ਫੋਰਸ ਆਫ ਐਡਹੀਜਨ ਜ਼ਿਆਦਾ ਹੋ ਜੇ। ਮੈਂ ਕਿਹਾ ਸਾਨੂੰ ਪੜਤਾਲ ਕਰਨ ਦੀ ਆਗਿਆ ਦੇ ਦੇਣਾ, ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੱਢ ਕੇ ਰੱਖ ਦਿਆਂਗੇ, ਸਾਨੂੰ ਸਾਰੀ ਐਗਜ਼ਾਮਪਲ ਦੇ ਦਾਂਗੇ। ਲਓ ਜੀ ਉਹਨਾਂ ਦੇ ਬੱਚਿਆਂ ਦੇ ਦਿਮਾਗ ਚ ਆ ਗਈ, ਉਹਨਾਂ ਨੇ ਘਰੇ ਜਾ ਕੇ ਪਾਤਾ ਰੌਲਾ ਹਨਾ, ਵੀ ਆਏ ਨਹੀਂ ਹੁੰਦਾ, ਤੇ ਰੌਲਾ ਤਾਂ ਤੁਹਾਨੂੰ ਪਤਾ ਵੀ ਰੌਲਾ ਪੈ ਜਾਂਦਾ। ਤੇ ਹੈਰਾਨੀ ਦੀ ਗੱਲ, ਫਿਰ ਤੁਸੀਂ ਕਹੋਗੇ ਵੀ ਇਹ ਭਗਵਾਨ ਜੀ ਦੀ ਗੱਲ ਸੀ, ਸਾਰੀ ਦੁਨੀਆਂ 'ਚ ਕਿਵੇਂ ਪਹੁੰਚੀ? ਉਹ ਕੀ ਪਹੁੰਚਾਉਣ ਦਾ ਕੀ ਤਰੀਕਾ ਜੀ? ਮੈਥਮੈਟਿਕਸ ਤਾਂ ਸਿੰਪਲ, ਬਈ ਜੇ ਇੱਕ ਬੰਦਾ ਇੱਕ ਬੰਦੇ ਨੂੰ ਦੱਸਦਾ, ਉਹ ਗੱਲ ਦੂਸਰੇ ਬੰਦੇ ਤੱਕ ਜਾਂਦੀ ਹੈ। ਹੁਣ ਇੱਕ ਬੰਦਾ ਤਿੰਨ ਬੰਦਿਆਂ ਨੂੰ ਦੱਸ ਰਿਹਾ, ਉਹ ਤਿੰਨ ਬੰਦੇ ਅੱਗੇ ਨੌ ਬੰਦਿਆਂ ਨੂੰ ਦੱਸ ਰਹੇ ਨੇ, ਨੌ ਬੰਦੇ ਅੱਗੇ 27 ਨੂੰ, ਐਕਸਪੋਨੈਂਸ਼ੀਅਲ। ਉਹ ਤਾਂ ਦੋ ਦਿਨਾਂ ਦੇ ਵਿੱਚ ਸਾਰੀ ਦੁਨੀਆਂ 'ਚ ਗੱਲ ਫੈਲੀ ਹੋਈ ਸੀ। ਮਤਲਬ ਤੁਸੀਂ ਵਿਗਿਆਨਕ ਢੰਗ ਤਰੀਕੇ ਅਲਟੀਮੇਟਲੀ ਜਦੋਂ ਤੁਸੀਂ ਦੋਸਤੋ ਸਾਇੰਸ ਮੈਥ ਪੜ੍ਹਨ ਲੱਗੋਗੇ, ਤੁਹਾਨੂੰ ਸੁਣਨ ਨੂੰ ਬੋਰਿੰਗ ਲੱਗਦੇ ਨੇ, ਪਰ ਸਾਰੀ ਨੇਚਰ ਜਿਹੜੀ ਇਹ ਮੈਥਮੈਟਿਕਸ ਐਂਡ ਫਿਜ਼ਿਕਸ ਇਹ ਮੇਨ ਸਬਜੈਕਟ ਨੇ, ਇਹਨਾਂ ਨੇ ਸਾਨੂੰ ਕੁਦਰਤ ਨੂੰ ਬੁੱਝਣ ਦੀ, ਅਲੱਗ ਕੁਦਰਤ ਅਗੇਨ ਵੀ ਕੁਦਰਤ ਬੜੀ ਵਿਸ਼ਾਲ ਆ, ਬੜੀ ਅਨੰਤ ਆ, ਬੜੇ ਗੁੱਝੇ ਭੇਦ ਨੇ, ਪਰ ਜਿੰਨੀ ਕੁ ਵੀ ਅਸੀਂ ਬੁੱਝ ਸਕੇ ਹਾਂ ਹੈਨਾ, ਉਹ ਸਾਡੇ ਕੋਲ ਇੱਕ ਮੈਥਡੋਲੋਜੀ ਆ, ਢੰਗ ਤਰੀਕਾ, ਉਹ ਸਾਇੰਸ ਹੀ ਆ, ਉਹ ਜੋਤਿਸ਼ ਨਹੀਂ ਹੈਗਾ, ਉਹ ਕਿਸੇ ਵੇਲੇ ਸੀਗਾ ਹੈਨਾ। ਇਹ ਜਿਹੜੇ ਹੁਣ ਆਹ ਠੱਗ ਠੁੱਗ ਜੇ ਹੈਗੇ ਨੇ, ਠੱਗਦੇ ਫਿਰਦੇ, ਇਹ ਆਪਦੇ ਦੋਸਤਾਂ ਨੂੰ ਬਚਾ ਲਿਆ ਕਰੋ। ਇਹ ਠੱਗੀ ਜਿਹੜੀ ਹੁੰਦੀਆਂ ਨਾ, ਇਹ ਨਵੀਆਂ ਕਿਸਮ ਦੀਆਂ ਪੋਸ਼ਾਕਾਂ ਪਾ ਕੇ ਆ ਜਾਂਦੇ ਨੇ ਹੈਨਾ। ਪਹਿਲਾਂ ਉਹ ਹੋਰ ਤਰ੍ਹਾਂ ਦੀਆਂ ਸੀ, ਜੋਤਿਸ਼ ਟੂਣੇ ਕਰਨ ਵਾਲਿਆਂ ਦੀਆਂ, ਹੁਣ ਦੁਨੀਆਂ ਬਦਲ ਗਈ ਆ, ਹੁਣ ਫੇਸਬੁੱਕ ਤੇ ਬੈਠ ਕੇ ਭਾਈ ਉਹ ਵਸਤੂ ਸ਼ਾਸਤਰ ਹੋਇਆ ਜੀ, ਆਹ ਹੋਇਆ ਜੀ, ਉਹ ਹੋਇਆ, ਬਸ ਇਹੋ ਜਿਹੇ ਗੱਲਾਂ ਮਾਰ ਕੇ ਠੱਗਦੇ ਨੇ। ਮੋਟੀ ਫੀਸ ਆ, ਮੈਂ ਹੈਰਾਨ ਹੁੰਦਾ, ਇੰਨੀ ਫੀਸ ਲੈਂਦੇ ਨੇ, ਇੰਨੀ ਫੀਸ ਤਾਂ ਡਾਕਟਰ ਨਹੀਂ ਲੈਂਦੇ, ਜਿੰਨੀ ਫੀਸ ਫਿਜ਼ੀਓਥੈਰੇਪਿਸਟ ਨਹੀਂ ਲੈਂਦੇ, ਜਿਹਨੇ ਬੰਦੇ ਨੂੰ ਐਨ ਟਣਕਾ ਕੇ ਠੀਕ ਕਰ ਦੇਣਾ, ਮਾਲਿਸ਼ ਮਸਾਜ ਥੈਰੇਪਿਸਟ ਨਹੀਂ ਲੈਂਦੇ, ਫਾਰਮਾਸਿਸਟ ਇੰਨੀ ਤਕੜੀ ਫੀਸ ਨਹੀਂ ਲੈਂਦੇ ਜਿੰਨੀ ਤਕੜੀ ਫੀਸ ਉਹ ਲੈਂਦੇ ਆ। ਫੀਸ ਲਓ ਤੇ ਸਰਵਿਸ ਦਿਓ, ਜੇ ਸਰਵਿਸ ਹੀ ਨਾ ਮਿਲੇ ਬੰਦੇ ਨੂੰ ਫੀਸ ਕਿਉਂ ਦਿੰਦੇ ਹੋ? ਪਰ ਗੱਲ ਵੱਡੀ ਗੱਲ ਆ, ਨੁਕਸ ਲੋਕਾਂ ਦੇ ਵਿੱਚ ਆ, ਲੋਕ ਆਪ ਨਹੀਂ ਸੋਚਦੇ। ਆਹ ਜਿਹੜਾ ਦਿਮਾਗ ਕੁਦਰਤ ਨੇ ਕੁਦਰਤ ਦੇ ਵਿੱਚ ਵਿਕਾਸ ਕਰਕੇ ਸਾਨੂੰ ਮਿਲਿਆ ਨਾ, ਇਹ ਖੋਪੜੇ ਨੂੰ ਵਿਚਲੇ ਦਿਮਾਗ ਨੂੰ ਯੂਜ਼ ਹੀ ਨਹੀਂ ਕਰਦੇ ਗੇ। ਕਈਆਂ ਖਾਈਆਂ ਗੱਲਾਂ ਤੇ ਵਿਸ਼ਵਾਸ ਕਰਦੇ ਨੇ, ਬਸ ਉਹ ਗੱਲ ਕਹਿਤੀ ਜੀ, ਦਾਦਾ ਜੀ ਨੇ ਕਹਿਤੀ ਸੀ, ਪਿਤਾ ਜੀ ਨੇ ਕਹਿਤੀ, ਆਪਾਂ ਕਹਿਤੀ, ਬੱਚਿਆਂ ਠੀਕ ਹੈ, ਰਿਸਪੈਕਟ ਬਹੁਤ ਵਧੀਆ ਚੀਜ਼ ਆ, ਸਾਨੂੰ ਸਤਿਕਾਰ ਕਰਨਾ ਚਾਹੀਦਾ। ਪਰ ਜਿਹੜੀਆਂ ਗੱਲਾਂ ਨੇ ਨਾ, ਸਤਿਕਾਰ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਜਿਹੜੀ ਗੱਲ ਅੱਜ ਦੇ ਸਮੇਂ ਚ ਸਾਨੂੰ ਸਹੀ ਸਾਬਤ ਹੋਗੀ ਤੁਸੀਂ ਐਵੇਂ ਅੱਖਾਂ ਮੀਚ ਕੇ ਮੰਨੀ ਜਾਓ, ਤੇ ਹਰੇਕ ਸਮੇਂ ਦਾ ਇੱਕ ਆਪਣਾ ਟਰੁੱਥ ਹੁੰਦਾ। ਜਿਹੜੀ ਗੱਲ ਅੱਜ ਕਰ ਰਹੇ ਹਾਂ ਹੋ ਸਕਦਾ ਕੱਲ ਨੂੰ ਠੀਕ ਨਾ ਰਹੇ। ਦੇਖੋ ਅਗੇਨ, ਆਪਾਂ ਜਿੰਨਾ ਕੁ ਵਿਗਿਆਨ ਸਾਡੇ ਸਾਹਮਣੇ, ਜਿੰਨਾ ਕੁ ਅਸੀਂ ਓਬਜ਼ਰਵ ਕੀਤਾ ਉਹਦੇ ਆਧਾਰ ਦੇ ਉੱਤੇ, ਮਤਲਬ ਚੀਜ਼ਾਂ ਹੁਣ ਨਵੀਆਂ ਚੀਜ਼ਾਂ ਬਾਹਰ ਆਈਆਂ ਵੀ ਇੰਨਾ ਤਾਂ ਡਾਰਕ ਐਨਰਜੀ ਆ, ਇੰਨਾ ਆ, ਇੰਨਾ ਵਰਲਡ ਤਾਂ ਅਸੀਂ ਦੇਖਿਆ ਹੀ ਨਹੀਂ ਹੈ ਨਾ, ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਇਸ ਕਰਕੇ ਆਪਦੇ ਦਿਮਾਗ ਨੂੰ ਨਾ ਜਿਵੇਂ ਭਲਵਾਨ ਆ ਜਿਹੜਾ ਉਹ ਮਾਲਿਸ਼ ਮੁਲਿਸ਼ ਕਰਕੇ ਤਿਆਰ ਕਰੀ ਰੱਖਦਾ, ਨਾ ਪਤਾ ਨਹੀਂ ਕਿਹੜਾ ਭਲਵਾਨ ਆ ਜੇ ਘੁਲਣ ਲਈ, ਇਹ ਦਿਮਾਗ ਨੂੰ ਵੀ ਤਿਆਰ ਕਰਕੇ ਰੱਖਣਾ ਚਾਹੀਦਾ। ਆਲਵੇਜ਼ ਓਪਨ ਮਾਈਂਡਡ, ਕਦੇ ਰਿਜਿਡ ਨਾ ਹੋਵੋ। ਆਪਣੇ ਆਪ ਤੇ ਸ਼ੱਕ ਕਰੋ, ਬਾਰ 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 ਸ਼ੱਕ ਕਰੋ ਆਪਣੇ ਆਪ ਤੇ। ਤੇ ਜੇ ਕੋਈ ਨਵਾਂ ਐਵੀਡੈਂਸ ਦੇ ਜੇ ਨਾ, ਨਵੇਂ ਐਵੀਡੈਂਸ ਦੀ ਰੋਸ਼ਨੀ ਦੇ ਵਿੱਚ ਤੁਸੀਂ ਬਦਲ ਜਾਓ। ਇਹ ਵਿਗਿਆਨ ਹੁੰਦਾ, ਇਹ ਜਿਉਣ ਦਾ ਸਹੀ ਢੰਗ ਤਰੀਕਾ ਹੁੰਦਾ। ਕੁਝ ਕਾਲਰ ਮੇਰੇ ਨਾਲ ਨੇ, ਉਹਨਾਂ ਦੀ ਗੱਲਬਾਤ ਸੁਣ ਲੈਂਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਜੀ, ਤੁਸੀਂ ਕਾਫੀ ਦੇਰ ਦੇ ਹੋਲਡ ਤੇ ਹੋ ਵੀਰ ਜੀ। ਨੈਕਸਟ ਕਾਲ, ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਸਤਿ ਸ੍ਰੀ ਅਕਾਲ ਜੀ,
ਠੀਕ ਠਾਕ ਹੋ?
ਬਹੁਤ ਵਧੀਆ ਬਰਾੜ ਜੀ। ਸਾਡੇ ਨਾ ਬੰਗਿਆਂ ਦੇ ਵਿੱਚ ਨੰਬਰ 1 ਡੈਰੀ ਹੁੰਦੀ ਸੀ, ਮਿਲਕ ਦਾ ਰਿਕਾਰਡ ਹੁੰਦਾ ਸੀ। ਗਣੇਸ਼ ਜੀ ਨੀ ਕਦੀ ਲਿਆ ਇਹ ਸਾਡਾ ਵਧੀਆ ਦੁੱਧ ਪੀਣ ਉੱਥੇ। ਜੇ ਉਹ ਪੱਥਰ ਦੀ ਮੂਰਤੀ ਵਿੱਚ ਛੁਪ ਸਕਦੇ ਆ ਤੇ ਉਹ ਪਰਸਨਲੀ ਤਾਂ ਆ ਕੇ ਟੇਸਟ ਕਰ ਹੀ ਸਕਦੇ ਸੀ। ਹਾਂਜੀ,
ਤੁਹਾਨੂੰ ਯਾਦ ਹੋਊਗਾ ਨਾ ਕਿਵੇਂ ਦੁਨੀਆਂ ਚ ਗੱਲ ਫੈਲੀ ਸੀ, ਹੈਨਾ?
ਇਹਦਾ ਬਰਾੜ ਦੀ ਜਿਹੜੀ ਕੰਕਰੀਟ ਦੀ ਕੋਈ ਚੀਜ਼ ਆ, ਇਹਦੇ ਜਿਹੜੇ ਮਾਲੀਕਿਊਲ ਹੁੰਦੇ ਏਅਰੇਟਡ ਹੁੰਦੇ, ਉਹਨੂੰ ਤੁਸੀਂ ਕਦੇ ਵੀ ਜਿਹੜਾ ਮਿਲਕ ਆ ਉਹਦੇ ਕੋਲ ਜਾਓਗੇ ਤੇ ਉਹਦੇ ਜਿਵੇਂ ਨਾ ਇੱਕ ਸਕਸ਼ਨ
ਪੈਦਾ ਹੋ ਜਾਂਦਾ। ਬਿਲਕੁਲ ਠੀਕ, ਹਾਂਜੀ ਹਾਂਜੀ ਹਾਂਜੀ।
ਬਾਕੀ ਜਿੱਥੇ 50-60 ਮੂਰਖ ਉਦਾਂ ਹੀ ਖੜੇ ਹੋਣ ਤੇ ਇੱਕ ਚਮਚਾ ਭਾਵੇਂ ਜਿੱਦਾਂ ਦਾ ਮਰਜ਼ੀ ਫੜਿਆ ਹੋਵੇ, ਜਿੱਦਾਂ ਨੂੰ ਮਰਜ਼ੀ ਉਲਟਾ ਕਰਕੇ ਸੁੱਟੀ ਜਾਵੇ, ਉੱਥੇ ਦੂਜੇ ਦੀ ਗੱਲ ਥੋੜਾ ਨਾ ਸੁਣ ਦੇਣੀ ਕਦੀ।
ਬਿਲਕੁਲ,
ਬਾਕੀ ਮੇਰੀ ਤਾਂ ਜ਼ਰੂਰ ਡੀਲ ਕਹੂਗੀ, ਗਣੇਸ਼ ਜੀ ਕਿਤੇ ਦੁੱਧ ਦੱਧ ਪੀਣ ਆਉਣ, ਮੈਂ ਕਿਲੋ ਦੁੱਧ ਉਹਨਾਂ ਨੂੰ ਐਸੇ ਹੀ ਲਵਾ ਦੂੰਗਾ ਦਿਹਾੜੀ ਦਾ, ਉੱਥੇ ਪੈਸੇ ਕੋਈ ਨੀ, ਇੱਥੇ ਘਲਦੇ ਕਰਾਂਗੇ। ਹਾਂਜੀ, ਏਡਾ ਜੱਬ ਕਰਨ ਦੀ ਲੋੜ ਹੀ ਨੀ ਚਮਚਿਆਂ ਨਾਲ।
ਨਹੀਂ, ਉਹ ਤਾਂ ਸਗੋਂ ਦੁੱਧ ਲੋਕਾਂ ਨੂੰ ਪਿਆਉਣ, ਆ ਫਲਸਤੀਨ ਦੇ ਵਿੱਚ ਭੁੱਖ ਦੇ ਨਾਲ ਬੱਚੇ ਮਰ ਰਹੇ ਨੇ, ਸਟਾਰਵੇਸ਼ਨ ਨਾਲ। ਟਰੰਪ ਸਾਹਿਬ ਵੀ ਮੰਨ ਗਏ ਨੇ, ਜਾਣ ਕੇ ਭੁੱਖਾ ਰੱਖਿਆ ਜਾ ਰਿਹਾ, ਜੈਨੋਸਾਈਡ ਹੋ ਰਿਹਾ।
ਚਲੋ ਬਰਾੜ ਜੀ, ਉਹ ਬ੍ਰੈਕਟ ਚ ਮੇਰੇ ਨਾਲ ਕਹਿੰਦਾ ਇਹਨਾਂ ਨੇ $60 million ਭੇਜਿਆ ਸੀਗਾ, ਉਹ ਵੱਖਰੀ ਗੱਲ ਹੈ, ਉਹ ਚੋਰ ਚੱਕੇ ਲਈ ਜਾਂਦੇ ਆ। ਪਰ ਇਹ ਗੱਲ ਜਿਹੜੀ ਨਾ, ਮਿਲਕ ਦਾ ਇੱਕ ਸਪੂਨ ਆ, ਇਹਦੇ ਵਿੱਚ ਜਿੰਨੇ ਸਾਡੀ ਗੈਲੈਕਸੀ ਦੇ ਵਿੱਚ ਲਗਭਗ 400-500 billion ਸਟਾਰ ਆ, ਉਨੇ ਕ ਇਹਦੇ ਵਿੱਚ ਐਟਮ ਹੁੰਦੇ ਆ, ਤੇ ਬੰਦੇ ਨੇ ਉਸੇ ਹੀ ਇੱਕ ਐਟਮ ਨੂੰ ਮੈਨੀਪੂਲੇਟ ਕਰਕੇ ਦੇਖ ਲਓ ਐਟਮ ਬੰਬ ਬਣਾ ਲਿਆ।
ਬਿਲਕੁਲ ਬਿਲਕੁਲ ਜੀ, ਬਿਲਕੁਲ।
ਤੇ ਜਿਹੜਾ ਸੁਪਰਸਟੀਸ਼ਨ ਆ ਬਰਾੜ ਜੀ, ਇਹਦਾ ਸਾਇੰਸ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਕਿਉਂਕਿ ਜਿਹਦਾ ਸੰਬੰਧ ਹੁੰਦਾ ਤੇ ਜਿਹੜੇ ਤੁਸੀਂ ਕਿੰਨੇ ਸਾਇੰਸ ਡਿਗਰੀਆਂ ਚੁੱਕੀ ਫਿਰਦੇ, ਉਹਨਾਂ ਦੇ ਅੰਦਰ ਗਿਆਨ ਚੱਕੀ ਨਾ ਖੁੱਲ ਜਾਂਦੀ ਉਹਨਾਂ ਦੀ। ਹਾਂਜੀ, ਇੱਕ ਐਕਸਪੈਰੀਮੈਂਟ ਕਰਕੇ ਦੇਖ ਲਿਓ, 100 ਬੰਦਾ ਅਨਪੜ੍ਹ ਫੜ ਕੇ ਵੇਖ ਲਿਓ, ਬਿਲਕੁਲ ਕੋਰਾ ਅਨਪੜ੍ਹ ਹੋਣਾ ਚਾਹੀਦਾ। ਜੇ 90% ਉੱਥੇ ਹੀ ਨਾ ਕਹਿ ਦੇਣ ਪਏ ਸਭ ਬਕਵਾਸ ਹੈ, ਗਲਤੀ ਇਹ ਥੋੜਾ ਕੰਮ ਕਰਦੀ ਹੁੰਦੀਆਂ, ਕਿਉਂਕਿ ਇੱਕ ਛੋਟਾ ਮੋਟਾ ਐਕਸਪੈਰੀਮੈਂਟ ਅਨਪੜ੍ਹ ਬੰਦੇ ਵੀ ਕਰ ਲੈਂਦੇ, ਉਹਨਾਂ ਨੂੰ ਪਤਾ ਲੱਗਦਾ ਇਹ ਨੀ ਕੰਮ ਹੋਣ ਵਾਲਾ। ਹਾਂਜੀ, ਤੇ ਇਹ ਇਹ ਜਿਹੜਾ ਗਿਆਨ ਆ ਨਾ ਸਾਇੰਸ, ਇਹ ਮਨੋਵਿਗਿਆਨ ਆ, ਇਹ ਮਨੋਵਿਗਿਆਨ ਕਰਕੇ ਨਾ ਉਹ ਬੰਦੇ ਜਿਹੜੇ ਸਾਇੰਸ ਦੀ ਕਨਵੈਨਸ਼ਨਲ ਡਿਗਰੀ ਤੇ ਰੱਖਦੇ ਜੇਬ ਦੇ ਵਿੱਚ, ਪਰ ਉਹਨਾਂ ਦੇ ਮਨੋਵਿਗਿਆਨ ਦੇ ਵਿੱਚ ਜਿਹੜੀ ਅਕਲ ਜਿੱਦਾਂ ਕਹਿੰਦੇ ਹੁੰਦੇ ਉਹ ਹੈ ਨੀ, ਕਾਮਨ ਸੈਂਸ ਹੈ ਨੀ, ਇਹਦਾ ਕਾਮਨ ਸੈਂਸ ਨਾਲ ਜ਼ਿਆਦਾ ਸੰਬੰਧ ਹੈ ਬਜਾਏ ਕਿ ਟੈਕਨੋਲੋਜੀ ਦੇ ਨਾਲ। ਹਾਂਜੀ,
ਬਿਲਕੁਲ ਬਿਲਕੁਲ ਠੀਕ ਆ, ਮਨ ਚ ਨੀ ਵਸਾਉਂਦੇ ਵਿਗਿਆਨ ਨੂੰ।
ਉਹ ਜਿਹੜਾ ਮਨ ਦਾ ਗਿਆਨ ਆ, ਉਹਦਾ ਤਾਂ ਉਹਨਾਂ ਨੇ ਜੰਦਰਾ ਲਾ ਤਾ, ਮੋਹਰੇ ਦਰਵਾਜ਼ਾ ਲਾ ਕੇ ਜਿਹੜਾ ਰੱਬ ਨੇ ਉਹਨਾਂ ਨੂੰ ਗਿਆਨ ਦੇ ਕੇ ਭੇਜਿਆ ਸੀ ਵੀ ਕਿਹੜੀਆਂ ਚੀਜ਼ਾਂ ਤੁਸੀਂ ਨੇਚਰ ਵੱਲ ਵੇਖੋ, ਮੈਥ ਵੱਲ ਵੇਖੋ, ਕਿਹੜੀ ਚੀਜ਼ ਕੰਮ ਕਰਦੀ ਕਿਹੜੀ ਨਹੀਂ ਕਰਦੀ। ਜੇ ਇਹੋ ਜਿਹੀਆਂ ਅਨਯੂਜੁਅਲ ਚੀਜ਼ਾਂ ਕੰਮ ਕਰਦੀਆਂ ਹੁੰਦੀਆਂ ਬਰਾੜ ਜੀ, 1000 saal ਹੀ ਪਹਿਲਾਂ ਸਾਡਾ ਸਾਰੀ ਲਾਈਫ ਦਾ ਬਿਲਕੁਲ ਡਿਫਰੈਂਟ ਹੋਣਾ ਸੀਗਾ। ਅੱਜ ਤੱਕ ਕੋਈ ਪ੍ਰੋਬਲਮ ਨਹੀਂ ਸੀ ਹੋਣੀ ਕਦੇ ਵੀ, ਉਹਨਾਂ ਨੇ ਜਿੱਦਾਂ ਕਹਿੰਦੇ ਬੜਾ ਬੂਮ ਇੱਕਦਮ ਤਵੀਤ ਬਣਾਇਆ ਤਾਂ ਕੰਮ ਹੋ ਜਾਇਆ ਕਰਨਾ ਸੀ। ਹਾਂਜੀ, ਇਸ ਕਰਕੇ ਪਹਿਲਾਂ ਤੋਂ ਹੀ ਇਹ ਜਿਹੜੀ ਚੀਜ਼ ਆ ਫੇਲ ਹੈ, ਡਿਸੈਪਸ਼ਨ ਆ, ਤੇ ਡਿਸੈਪਸ਼ਨ ਇਹ ਸਾਨੂੰ ਨਜ਼ਰ ਆਉਂਦੀ ਕਰਕੇ ਅਸੀਂ ਇਹਨੂੰ ਜਾਣਦੇ ਹਾਂ। ਤੇ ਕਈ ਕਈ ਤਰ੍ਹਾਂ ਦੀਆਂ ਡਿਸੈਪਸ਼ਨ ਆ, ਜਿੱਦਾਂ ਤੁਸੀਂ ਗੱਲ ਕੀਤੀ ਆ, ਇਹ ਸਾਈਕਿਕ ਅਮਰੀਕਾ ਦੇ ਵਿੱਚ ਐਡੇ ਵੱਡੇ ਸਾਈਕਿਕ ਬਰਾੜ ਜੀ ਬੈਠੇ ਆ,
ਹਾਂਜੀ,
ਇਹ ਨੀ ਪਤਾ ਵੀ ਕਿੱਦਾਂ, ਜਾਂ ਤਾਂ ਉਹਨਾਂ ਨੂੰ ਮਾਫੀਆ ਬੈਕਿੰਗ ਹੁੰਦੀ ਆ, ਇੱਕ ਆ ਨਿਊ ਆਪਣੇ ਹੈਗੀ ਆ ਲੌਂਗ ਆਈਲੈਂਡ ਸਾਈਕਿਕ ਹੋ ਗਈ, ਇੱਕ ਸਿਲਵੀਆ ਬਰਾਊਨ ਦਾ ਮੈਂ 2 saal 1993-94 ਦੇ ਵਿੱਚ ਜੱਬ ਕੀਤਾ, ਜਿੱਦਾਂ ਕਹਿੰਦੇ ਹੁੰਦੇ ਪ੍ਰੋਗਰਾਮ, ਉਹਦਾ ਸਟੱਡੀ ਕੀਤਾ, ਫਾਇੰਡ ਬਾਅਦ ਵਿੱਚ ਲੱਭਿਆ ਕੀ ਕਹਿੰਦੇ ਖੋਦਿਆ ਪਹਾੜ ਨਿਕਲਿਆ ਚੂਹਾ, ਉੱਥੇ ਉਹ ਵੀ ਵਿਚਾਰਾ ਨਿਕਲਿਆ। ਹਾਂਜੀ ਹਾਂਜੀ, ਸਿਰਫ ਇਸ ਕਰਕੇ ਵੇਖਣਾ ਤੇ ਚਾਹੀਦਾ ਸੀ, ਏਡੇ ਵੱਡੇ ਕਲੇਮ ਕਰਦੇ, ਇੰਨੇ ਇੰਨੇ ਫੈਸਲੇ ਲੈਂਦੇ ਜਾ ਕੇ ਰੇਡੀਓ ਸਟੇਸ਼ਨਾਂ ਤੋਂ, ਟੀਵੀ ਤੋਂ, ਤੇ ਇਹ ਕੀ ਇਹਦੇ ਪਿੱਛੇ? ਕੱਖ ਵੀ ਨੀ, ਸਿਰਫ ਡਿਸੈਪਸ਼ਨ। ਐਕਸਟਰਾਆਰਡੀਨਰੀ ਇਹ ਇੰਟੈਲੀਜੈਂਟ ਲੋਕ ਹੁੰਦੇ ਆ, ਕਿਉਂਕਿ ਇਹਨਾਂ ਨੂੰ ਜਿਹੜਾ ਆਮ ਮਾਮੂਲੀ ਬੰਦਾ ਉਹਦੇ ਅੱਖਾਂ ਚ ਘੱਟਾ ਪਾਉਣ ਦੀ ਬਸ ਜਾਂਚ ਆਉਣੀ ਚਾਹੀਦੀ, ਇਹ ਤੋਂ ਜ਼ਿਆਦਾ ਨੀ ਲੋੜ ਹੁੰਦੀ।
ਬਿਲਕੁਲ ਬਿਲਕੁਲ।
ਜਿਹੜਾ ਤੁਸੀਂ ਸਟਾਰ ਦੀ ਲੋਕੇਸ਼ਨ ਦੀ ਗੱਲ ਕੀਤੀ ਆ, ਇਹ ਇਜਿਪਟ ਦੀ ਸਟੋਰੀ ਆ ਬਰਾੜ ਜੀ। ਹੁਣ ਅਸੀਂ ਉਹ ਸੀਜ਼ਨ ਆਉਣ ਵਾਲਾ ਹੀ ਆ ਜਿੱਦਾਂ ਆਪਣੀ ਇੰਡੀਆ ਮੌਨਸੂਨ ਨੀ ਆਈ ਹੈਗੀ।
ਹਾਂਜੀ,
ਇੱਥੇ ਏਦਾਂ ਹੁੰਦਾ ਸੀ ਕਿ ਜਿਹੜਾ ਇਜਿਪਟ, ਇੱਥੇ ਕੋਈ ਮੀਂਹ ਦਾ ਨਾਂ ਨਿਸ਼ਾਨ ਨੀ, ਤੇ ਅਚਾਨਕ ਹੀ ਹੜ ਆ ਜਾਂਦਾ ਹੁੰਦਾ ਸੀਗਾ। ਹਾਂਜੀ, ਤੇ ਹੜ ਉਦੋਂ ਆਉਂਦਾ ਹੈ ਜਿਸ ਵੇਲੇ ਇਹ ਉਹਨੂੰ ਸਟਾਰ ਸਿਸਟਮ ਸੀਰੀਅਸ ਕਰਦਾ, ਸਭ ਤੋਂ ਬ੍ਰਾਈਟ ਸਟਾਰ ਆ ਆਪਣੇ ਪਲੈਨਟ ਜਿਹੜੇ, ਇਹਨਾਂ ਨੂੰ ਛੱਡ ਕੇ ਜੇ ਆਪਾਂ ਰਾਤ ਨੂੰ ਵੇਖੀਏ ਨਾ, ਤੇ ਉਹ ਸਭ ਤੋਂ ਜ਼ਿਆਦਾ ਬ੍ਰਾਈਟ ਆ ਜਿਹੜਾ ਸਟਾਰ ਸੀਰੀਅਸ ਆ। ਹਾਂਜੀ, ਉਹ ਉਸੇ ਵਕਤ ਹੀ ਉਹ ਆਉਂਦਾ ਹੁੰਦਾ ਸੀ ਉੱਤੇ, ਆ ਅਗਸਤ ਦੇ ਮਹੀਨੇ ਚ ਉਹਨੇ ਦਿਸਣਾ ਸ਼ੁਰੂ ਹੋ ਜਾਣਾ, ਤੇ ਉਸੇ ਮਹੀਨੇ ਪਿੱਛੋਂ ਇਕਦਮ ਫਲੱਡ ਆ ਜਾਂਦਾ ਹੁੰਦਾ ਸੀ। ਉਹ ਫਲੱਡ ਆਉਂਦਾ ਹੁੰਦਾ ਸੀਗਾ ਜਿਹੜੇ ਇਥੀਓਪੀਆ ਦੇ ਲਾਲੀ ਬੈਲ, ਜਿਹਨੂੰ ਆਪਾਂ ਬਲੂ ਨਾਈਲ ਵੀ ਕਹਿ ਦਿੰਦੇ ਹਾਂ, ਉੱਥੇ ਜਦੋਂ ਬਹੁਤਾ ਮੀਂਹ ਪੈਂਦਾ ਹੁੰਦਾ ਸੀ, ਇੱਧਰ ਨਾ ਕੋਈ ਮੀਂਹ ਦਾ ਨਾਂ ਨਾ ਨਿਸ਼ਾਨ, ਪਾਣੀ ਨਾਰਾਇਲ ਜਿਹੜੀ ਭਰੀ ਆਉਂਦੀ ਹੁੰਦੀ ਸੀ, ਉਹਨਾਂ ਨੂੰ ਇਹ ਨੀ ਸਮਝ ਲੱਗਦੀ ਵੀ ਹੜਕਦਾ ਜਾਂਦਾ ਜਦੋਂ ਵੀ ਇਹ ਸਟਾਰ ਆਉਂਦਾ। ਸੋ ਉਹਦੀ ਸਿਰਫ ਟਾਈਮਿੰਗ ਉਹਦੇ ਨਾਲ ਜੁੜਦੀ ਸੀ, ਜਿੱਥੋਂ ਇਹ ਜਿਹੀਆਂ ਸਟੋਰੀਆਂ ਜਿਹੜੀਆਂ ਆ ਬਣੀਆਂ ਹੋਈਆਂ ਆ। ਹਾਂਜੀ, ਵੀ ਉਹਨਾਂ ਕੋਲ ਮਹੀਨੇ ਜਾਂ ਕੈਲੰਡਰ ਤੇ ਹੁੰਦੇ ਨੀ ਸੀ, ਜਦੋਂ ਆਕਾਸ਼ ਦੇ ਉੱਤੇ ਉਹਨਾਂ ਦੇਖਣਾ ਵੀ ਇਹ ਹੋ ਕਿ ਜੇ ਤਾਰੇ ਐਸਾ ਹੁੰਦੇ ਉਦੋਂ ਏਦਾਂ ਕਰਾ ਜਿਹੜਾ ਮੌਸਮ ਹੁੰਦਾ। ਉਹ ਪੁਰਾਤਨ ਸਮੇਂ ਦੀਆਂ ਜਿਹੜੀਆਂ ਕਹਾਣੀਆਂ ਆ ਉਦੋਂ ਉਹ ਸੈਂਸ ਵੀ ਬਣਾਉਂਦੀ। ਅੱਜ ਕੱਲ ਵੀ ਜਿਹੜਾ ਸਟਾਰ ਹੈ ਇਹਨਾਂ ਨੂੰ ਨੈਵੀਗੇਸ਼ਨ ਵਾਸਤੇ ਵਰਤ ਲਿਆ ਜਾਂਦਾ, ਜੇ ਤੁਸੀਂ ਸਹਾਰਾ ਜਾਂ ਉਹੋ ਜਿਹੇ ਥਾਵਾਂ ਤੇ ਫਿਰ ਇਹੋ, ਜਾਂ ਤੁਸੀਂ ਸਮੁੰਦਰ ਦੇ ਵਿੱਚ ਜਾਂ ਤੁਹਾਡੇ ਕੋਲ ਕੋਈ ਨੈਵੀਗੇਸ਼ਨਲ ਸਿਸਟਮ ਨਹੀਂ ਰਿਹਾ, ਤਾਂ ਅਜੇ ਵੀ ਜਿਹੜੀ ਪੁਰਾਤਨ ਟੈਕਨੋਲੋਜੀ ਹੈਗੀ ਆ ਵੀ ਸਟਾਰ ਸਿਸਟਮ ਕਿੱਥੇ ਆ, ਕਿਹੜੀ ਡਾਇਰੈਕਸ਼ਨ ਦੇ ਵਿੱਚ ਆ, ਤੇ ਉਹਨੂੰ ਯੂਜ਼ ਕਰ ਲਿਆ ਜਾਂਦਾ ਗਾਈਡ ਵਾਸਤੇ। ਅਜੇ ਵੀ ਨਾਰਦਰਨ ਸਟਾਰ ਬੜਾ ਮਸ਼ਹੂਰ ਆ ਗਾਈਡਿੰਗ ਵਾਸਤੇ। ਹਾਂਜੀ ਬਰਾੜ ਜੀ, ਤੇ ਬਾਕੀ ਜੇ ਲੋਕੀ ਲੁੱਟ ਹੁੰਦੇ ਇਹਨਾਂ ਦੇ, ਤਾਂ ਇਹਨਾਂ ਦੇ ਮਨ ਦੇ ਵਿੱਚ ਕੋਈ ਚੀਜ਼ ਜਿਹੜੀ ਆ ਉਹ ਮਿਸਿੰਗ ਆ, ਇਹਨਾਂ ਦੇ ਲੁੱਟ ਹੁੰਦੇ ਹੀ ਰਹਿਣਾ। ਜੇ ਸਾਈਕਲ ਤੋਂ ਨਾਲ ਲੁੱਟ ਹੋਊਗੇ, ਕਿਸੇ ਹੋਰ ਤੋਂ ਲੁੱਟ ਹੋ ਜਾਏਗੀ, ਜੇ ਉਹਦੇ ਤੋਂ ਨਾਲ ਲੁੱਟ ਹੋਊਗੇ, ਕਿਸੇ ਹੋਰ ਤੋਂ ਲੁੱਟ ਹੋ ਜਾਊਗੇ, ਕਿਉਂਕਿ ਜਿਹੜਾ ਅੰਦਰ ਇਹਨਾਂ ਦੇ ਗਿਆਨ ਹਨਾ ਦਿੱਤਾ ਹੋਇਆ ਰੱਬ ਨੂੰ, ਰੱਬ ਨੇ ਨਾ ਉਹਨੂੰ ਤਾਂ ਮਾਰਿਆ ਹੋਇਆ ਜੰਦਰਾ, ਤੇ ਜਿਹੜਾ ਆਲੇ ਦੁਆਲੇ ਮਿਲ ਰਿਹਾ ਗਿਆਨ ਹੋਰ, ਉਹਦੇ ਤੇ ਇਹਨਾਂ ਨੇ ਜ਼ਿਆਦਾ ਧਿਆਨ ਰੱਖਿਆ ਹੁੰਦਾ। ਇਸ ਕਰਕੇ ਲੁੱਟ ਹੋਣ ਦੇ ਜਿਹੜੇ ਉਹਨਾਂ ਦੇ ਚਾਂਸ ਆ ਉਹ ਤੇ ਰਹਿਣੇ ਹੀ ਰਹਿਣੇ ਆ। ਬਰਾੜ ਜੀ, ਥੈਂਕ ਯੂ ਤੁਹਾਡੇ ਟਾਈਮ ਦਾ।
ਧੰਨਵਾਦ ਜੀ, ਮਿਹਰਬਾਨੀ ਜੀ, ਧੰਨਵਾਦ ਧੰਨਵਾਦ। ਬਿਲਕੁਲ ਜੀ, ਲਾਈ ਲੱਗ ਪੁਣਾ ਨਾ, ਜਿਹੜਾ ਲਾਈ ਲੱਗ ਹੋਣਾ ਬੰਦੇ ਦਾ, ਇਹ ਮਾੜੀ ਗੱਲ ਆ। ਵੈਸੇ ਹੈਰਾਨੀ ਦੀ ਗੱਲ ਆ ਵੀ ਆਮ ਬੰਦਾ ਇਧਰਲੇ ਪਾਸੇ ਲਾਈ ਲੱਗ ਹੁੰਦਾ, ਪ੍ਰੈਕਟੀਕਲੀ ਜਿਹੜੀ ਪ੍ਰੈਕਟੀਕਲ ਅਪਰੋਚ ਹੁੰਦੀ ਆ ਕੋਈ ਵੀ ਕੰਮ ਕਰਨਾ, ਕੋਈ ਵੀ ਕੁਛ, ਉਹਦੇ ਚ ਫਿਰ ਉਹ ਬਕਾਇਦਾ ਸਾਰਾ ਅਨੈਲਿਸਿਸ ਕਰਕੇ ਕੰਮ ਕਰਦਾ, ਉਹਦੇ ਰਿਜ਼ਲਟ ਵੇਖਦਾ। ਮੈਨੂੰ ਹੈਰਾਨੀ ਹੁੰਦੀ ਆ ਵੀ ਵਹਿਮਾਂ ਭਰਮਾਂ ਵਾਲੇ ਪਾਸੇ ਇੰਨੇ ਕਿਉਂ ਲਾਈ ਲੱਗ ਨੇ। ਇੱਕ ਕਾਲਰ ਸਾਡੇ ਨਾਲ, ਨਹੀਂ ਜੀ ਦੋਸਤੋ, ਸਾਨੂੰ ਜੁਆਇਨ ਕੀਤਾ ਜੀ, ਤੁਸੀਂ ਧਿਆਨ ਨਾਲ ਸੁਣਿਓ, ਜਸ ਦਾ ਆਇਰਨ ਮੈਨ, ਇਹਨਾਂ ਨੇ, ਇਹ ਜਿਹੜੇ ਜਸ ਜੀ ਨੇ ਜੀ, ਇਹਨਾਂ ਦੀ ਈਮੇਲ ਵੀ ਇਹ ਹੀ ਹੈ, ਜਸ ਦਾ ਆਇਰਨ ਮੈਨ ਐਟ ਜੀਮੇਲ ਡੋਟ ਕੋਮ। ਇਹ ਕੰਮ ਕੀ ਕਰਦੇ ਨੇ ਇਹ ਜੀ, ਹੈਵੀ ਡਿਊਟੀ ਸਟੀਲ ਡੋਰਸ ਐਂਡ ਵਿੰਡੋ ਗ੍ਰਿਲਸ ਬਣਾਉਂਦੇ ਨੇ। ਘਰਾਂ ਦੇ ਵਿੱਚ ਜਿਹੜਾ ਸਮਾਨ ਪਿਆ, ਕੌਫੀ ਟੇਬਲ ਪਿਆ, ਡਾਇਨਿੰਗ ਟੇਬਲ ਪਿਆ, ਫਾਇਰਪਲੇਸ ਵਾਲਸ, ਇਹ ਸਾਰੀਆਂ ਚੀਜ਼ਾਂ ਬਣਾਉਂਦੇ ਨੇ। ਖਾਸ ਕਰਕੇ ਮੈਂ ਇਹ ਦੁਬਾਰਾ ਦੱਸਣਾ ਚਾਹੁੰਦਾ ਜੀ ਵੀ ਅੱਜ ਕੱਲ੍ਹ ਜਿਵੇਂ ਰੌਲਾ ਰੱਪਾ ਜਿਹਾ ਪੈ ਰਿਹਾ, ਚੋਰੀਆਂ ਹੁੰਦੀਆਂ, ਕਾਰਾਂ ਲੈ ਜਾਂਦੇ ਨੇ, ਦਰਵਾਜ਼ਾ ਖੜਕਾ ਕੇ ਦਰਵਾਜ਼ਾ ਤੋੜ ਜਾਂਦੇ ਨੇ। ਇਹ ਕਹਿੰਦੇ ਜੀ ਸਾਡੇ ਬਣਾਏ ਹੋਏ ਡੋਰ ਜੇ ਕੋਈ ਤੋੜ ਜੇ ਤੇ ਕਹਿੰਦੇ ਤੁਹਾਨੂੰ ਦੁੱਗਣੇ ਪੈਸੇ ਅਸੀਂ ਵਾਪਸ ਕਰਾਂਗੇ। ਕਹਿੰਦੇ ਕੋਈ ਤੋੜ ਹੀ ਨਹੀਂ ਸਕਦਾ ਸਾਡੇ ਬਣਾਏ ਹੋਏ ਡੋਰ, ਕਹਿੰਦੇ ਸਾਡੇ ਨਾਲ ਇੱਕ ਵਾਰੀ ਤਾਲਮੇਲ ਕਰਕੇ ਵੇਖੋ ਤੁਸੀਂ, ਤੇ ਗਰੰਟੀਡ ਕਹਿੰਦੇ ਜਿੰਨੇ ਮਰਜ਼ੀ ਟਾਈਮ ਦੀ ਗਰੰਟੀ ਲਿਖਾ ਕੇ ਲੈ ਲਓ, ਜਿੰਨਾ ਮਰਜ਼ੀ ਟਾਈਮ ਬਣਾਏ ਨਹੀਂ ਵੀ ਤੁਸੀਂ ਲਿਖਾ ਲਓ ਵੀ 1000 ਸਾਲ ਦੀ, ਵੀ ਜਿੰਨੀ ਕੁ ਘਰ ਦੀ ਏਜ ਹੁੰਦੀ ਆ, 50, 60, 100 ਸਾਲ, ਕਹਿੰਦੇ ਕੋਈ ਗੱਲ ਨਹੀਂ, ਅਨਬ੍ਰੇਕੇਬਲ ਡੋਰਸ ਨੇ ਜੀ ਸਾਡੇ, ਤਾਲਮੇਲ ਕਰ ਲਿਓ ਜੀ ਇਹਨਾਂ ਨਾਲ, ਜਸ ਜੀ ਨਾਲ ਤੁਸੀਂ 647-613-0665 ਇਹਨਾਂ ਦਾ ਨੰਬਰ ਆ, 6476130665 ਨੰਬਰ ਇੱਕ ਹੋਰ ਵੀ ਹੈਗਾ, ਪਰ ਤੁਹਾਨੂੰ ਭੁਲੇਖਾ ਨਾ ਪੈ ਜੇ, 647-535-3424 6475-3424। ਦਾ ਮੈਟਲ ਕਰਾਫਟ ਕੰਪਨੀ ਹੈ ਜੀ ਇਹਨਾਂ ਦੀ, ਬਹੁਤ ਇਹਨਾਂ ਨੂੰ ਲੰਮਾ ਤਜਰਬਾ ਜੀ, ਤੇ ਇਹ ਡੋਰਸ ਤੁਹਾਡੇ ਇਹੋ ਜਿਹੇ ਸੋਹਣੇ ਬਣਾਉਂਦੇ ਨੇ, ਗੱਲ ਹੀ ਛੱਡ ਦਿਓ, ਤੇ ਡਿਜ਼ਾਇਨ ਕਰਕੇ ਤੁਹਾਨੂੰ ਡਿਜ਼ਾਇਨ ਦਿਖਾ ਕੇ ਤੇ ਇਹਨਾਂ ਨੇ ਤੁਹਾਡੇ ਡੋਰ ਆ ਜਿਹੜਾ ਫਿੱਟ ਕਰ ਜਾਣਾ, ਜੇ ਤੁਹਾਡਾ ਕਮਜ਼ੋਰ ਜਿਹਾ ਡੋਰ ਆ ਤੇ ਬਦਲ ਲਓ। ਤੇ ਅੱਜ ਕੱਲ੍ਹ ਜਿਵੇਂ ਮੈਂ ਜੀ ਤਾਂ ਨਹੀਂ ਕਰਦਾ ਮੇਰਾ ਕਹਿਣ ਨੂੰ, ਪਰ ਜਿਵੇਂ ਜਿਵੇਂ ਥੋੜੀ ਜੀ ਰੌਲਾ ਰੱਪਾ ਜਿਹਾ ਪਿਆ ਹੋਇਆ, ਧਮਕੀਆਂ ਧੁਮਕੀਆਂ ਮਿਲਦੀਆਂ ਨੇ, ਦਰਵਾਜ਼ਾ ਤੋੜ ਕੇ ਲੋਕ ਅੰਦਰ ਆ ਜਾਂਦੇ ਨੇ, ਜਿਨ੍ਹਾਂ ਦੇ ਮਨ 'ਚ ਡਰ ਰਹਿੰਦਾ, ਵੈਸੇ ਤਾਂ ਲੋਕਾਂ ਵੈਸੇ ਡਰਨਾ ਨਹੀਂ ਚਾਹੀਦਾ ਆਪਾਂ ਨੂੰ, ਪਰ ਫਿਰ ਕਹਿੰਦੇ ਆ ਨਾ ਜਿਹਦੇ ਤੇ ਵਾਪਰਦੀਆਂ ਨੂੰ ਪਤਾ ਲੱਗਦਾ, ਜਿਨ੍ਹਾਂ ਦੇ ਮਨ ਚ ਕੁਛ ਡਰ ਹੁੰਦਾ ਜੀ, ਉਹ ਜ਼ਰੂਰ ਇਹਨਾਂ ਦਾ ਦਰਵਾਜ਼ਾ ਜਿਹੜਾ ਉਹਨਾਂ ਨੂੰ ਪਰਖ ਕੇ ਵੇਖਣ ਜੀ, ਤੇ ਇਹਨਾਂ ਨਾਲ ਤਾਲਮੇਲ ਕਰ ਲੈਣ। ਹੈਵੀ ਡਿਊਟੀ ਸਟੀਲ ਡੋਰਸ ਐਂਡ ਵਿੰਡੋਜ਼, ਵਿੰਡੋ ਗ੍ਰਿਲ, ਇਹ ਮੈਂ ਘਰ ਦੇ ਦਰਵਾਜ਼ਿਆਂ ਦੀ ਵੀ ਗੱਲ ਕਰ ਰਿਹਾ, ਮੈਂ ਵੈਸੇ ਘਰ ਦੇ ਦਰਵਾਜ਼ਿਆਂ ਦੀ ਹੀ ਗੱਲ ਕਰ ਰਿਹਾ, ਹੈਨਾ। ਇਹ ਨਾ ਸੋਚੋ ਪਤਾ ਨਹੀਂ ਮੈਂ ਕਿਸੇ ਫੈਕਟਰੀ ਦੇ ਦਰਵਾਜ਼ਿਆਂ ਦੀ ਗੱਲ ਕਰ ਰਿਹਾ। ਕਸਟਮ ਮੇਡ ਇਹਨਾਂ ਦਾ ਸਮਾਨ ਆ, ਕੌਫੀ ਟੇਬਲ, ਡਾਇਨਿੰਗ ਟੇਬਲ, ਫਾਇਰ ਪਲੇਸ। ਬਸ ਤੁਸੀਂ ਤਾਲਮੇਲ ਕਰ ਲਿਓ ਜੀ, 647-535-3424। ਨੰਬਰ ਨਾ ਯਾਦ ਰਹੇ ਮੈਨੂੰ ਕਾਲ ਕਰ ਲਿਓ, ਮੇਰਾ ਨੰਬਰ ਤੁਹਾਨੂੰ ਪਤਾ ਹੀ ਹੈ, 647-300-3436। ਰਾਣਾ ਜੀ ਦੇ ਨੰਬਰ 905-915-8484 ਹੈ। ਅੱਛਾ, ਜੇ ਕਿਤੇ ਤੁਹਾਡੇ ਘਰ ਦੀ ਆ ਗਈ ਹੈ ਕਲੋਜ਼ਿੰਗ, ਤੇ ਮਹੀਨਾ 20 ਦਿਨ 2 ਮਹੀਨੇ ਪਹਿਲਾਂ ਤੁਸੀਂ ਆਸਰਾ ਲਾਇਰਜ਼ ਵਾਲੇ ਅਮਨਦੀਪ ਕਪਿਲ ਨਾਲ ਤਾਲਮੇਲ ਕਰ ਲਿਓ। ਸੈਲਰ ਹੋ, ਬਾਇਰ ਹੋ, ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਹੈ, ਵੱਡੀਆਂ ਵੱਡੀਆਂ ਕਲੋਜ਼ਿੰਗ ਕਰਦੇ ਨੇ ਜੀ, 50-60-100 million ਦੀਆਂ, ਜਾਂ ਘਰ ਆ ਜਿਹੜੇ 5 ਲੱਖ 7 ਲੱਖ, ਕੌਂਡੋ ਦੀ ਕਲੋਜ਼ਿੰਗ ਕਰ ਲਈ 1.5 million-2 million, ਹਰ ਟਾਈਪ ਦੀ ਰੀਅਲ ਸਟੇਟ ਕਲੋਜ਼ਿੰਗ ਕਰਦੇ ਨੇ। ਲੰਮਾ ਤਜਰਬਾ ਇਹਨਾਂ ਦਾ, ਆਪਣੇ ਕੰਮ ਦੇ ਵਿੱਚ ਮਾਹਰ ਨੇ, ਕਲੋਜ਼ਿੰਗ ਵਾਲੇ ਦਿਨ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਹਾਨੂੰ, ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ। ਤੇ ਨੰਬਰ ਇਹਨਾਂ ਦਾ 905-456-2020 ਹੈ, 905-456-2020। ਤੇ ਇਸੇ ਤਰ੍ਹਾਂ ਸਾਡੇ ਇੱਕ ਹੋਰ ਸਪਾਂਸਰ ਨੇ ਜੀ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ, 647-646-3000 ਉਹਨਾਂ ਦਾ ਨੰਬਰ ਆ, 647-646-3000। ਵਰਕ ਪਰਮਿਟ ਦੀ ਕੋਈ ਸਮੱਸਿਆ, ਕੋਈ ਲੀਗਲ ਤਰੀਕੇ ਦੇ ਨਾਲ ਤੁਹਾਡਾ ਰਿਸ਼ਤੇਦਾਰ ਦੋਸਤ ਮਿੱਤਰ ਇੱਥੇ ਆਉਣਾ ਚਾਹੁੰਦਾ, ਬਿਜ਼ਨਸ ਵੀਜ਼ਾ ਤੇ ਕੋਈ ਪੁਆਇੰਟ ਸਿਸਟਮ ਤੇ ਕੋਈ ਉਹੋ ਜਿਹੀਆਂ ਕੈਟਾਗਰੀ ਸਕਿੱਲਸ ਹੈਗੀਆਂ ਨੇ ਜਿਹਦੇ ਕੋਲ ਜਿਹੜੇ ਸਕਿੱਲਸ ਦੀ ਇੱਥੇ ਘਾਟ ਹੈਗੀ ਹੈ, ਤੇ ਤਾਲਮੇਲ ਕਰ ਲਿਓ, 647-646-3000 ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ, ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ, 647-388-5153, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ, 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ।
ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਤੇਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ, ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ, 16 Intermodal Drive ਬ੍ਰੈਂਪਟਨ ਦੇ ਵਿੱਚ, CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ, ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਅਜੇ ਵੀ ਕਈ ਲੋਕਾਂ ਦੇ ਮਨ ਦੇ ਵਿੱਚ ਆ ਵੀ ਇਹ ਜਿਹੜੇ ਵਹਿਮ ਭਰਮ ਨੇ ਇਹ ਪੁਰਾਣੇ ਸਮੇਂ ਦੀਆਂ ਗੱਲਾਂ ਨੇ, ਕਹਿੰਦੇ ਹੁਣ ਨੀ ਜੀ ਕੋਈ ਵਹਿਮਾਂ ਭਰਮਾਂ ਨੂੰ ਮੰਨਦਾ। ਦੋਸਤੋ ਮੈਂ ਕਿਸੇ ਦੀ ਮਸ਼ਹੂਰੀ ਨਹੀਂ ਕਰਦਾ, ਪਰ ਇੱਕ ਤਾਂ ਹੁੰਦੀ ਐਸਟ੍ਰੋਨੋਮੀ, ਜਿਹੜਾ ਕੁਛ ਤਾਰੇ ਸੂਰਜ ਗਲੈਕਸੀਜ਼ ਗ੍ਰਹਿ ਇਹਨਾਂ ਦੀ ਕਿਵੇਂ ਚਾਲ ਆ, ਕਿੰਨੀ ਸਪੀਡ, ਕੀ ਕਾਰਨ ਆ, ਰਿਲੇਸ਼ਨਸ਼ਿਪ ਆਪਸ ਵਿੱਚ ਦੀ ਸਮਝਣਾ, ਉਹ ਹੈਗਾ ਵਿਗਿਆਨ, ਜਿਹੜੀ ਐਸਟ੍ਰੋਲੋਜੀ ਜਿਹਨੂੰ ਕਹਿੰਦੇ ਆ। ਇਹਦਾ ਕੋਈ ਅੱਜ ਦੇ ਸਮੇਂ ਚ ਇਹਦੀ ਕੋਈ ਇਹਦਾ ਮਤਲਬ ਇਹਦੀ ਰੈਲੇਵੈਂਸ ਨਹੀਂ ਹੈਗੀ ਸਾਇੰਸ ਦੇ ਮੁਕਾਬਲੇ ਤੇ। ਫਿਰ ਵੀ ਕਈ ਪਲੇਟਫਾਰਮ ਇਹੋ ਜਿਹੇ ਨੇ ਜਿੱਥੇ ਇਨ੍ਹਾਂ ਦੇ 4.5 ਲੱਖ ਤੋਂ ਲੈ ਕੇ 5 ਲੱਖ ਤੱਕ ਡੇਲੀ ਵਿਜ਼ਟਰਸ ਨੇ ਇਨ੍ਹਾਂ ਦੀਆਂ ਸਾਈਟਸ ਤੇ, ਹਾਲਾਂਕਿ ਉਹ ਸਾਈਟਸ ਬਣਾਈਆਂ ਵਿਗਿਆਨ ਨੇ ਉਹ ਕਿਸੇ। ਸੁਣੋ ਧਿਆਨ ਨਾਲ, 2.5 ਮਿਲੀਅਨ ਦੇ ਕਰੀਬ, 2.5 ਤੋਂ ਲੈ ਕੇ ਮਤਲਬ 3 ਮਿਲੀਅਨ ਕਹਿ ਲਓ ਤੁਸੀਂ ਮੰਥਲੀ ਯੂਜ਼ਰਸ ਨੇ, ਜਿਹੜੇ ਲੋਕ ਆਪਦੀ ਕਿਸਮਤ ਸਿਰਫ ਸਾਈਟ ਤੇ ਜਾ ਕੇ ਪਰਖਦੇ ਨੇ ਵੀ ਤੁਸੀਂ ਆਪਣੀ ਫੋਟੋ ਖਿੱਚ ਕੇ ਭੇਜ ਦਿਓ, ਬਸ ਹੱਥ ਦੀ ਫੀਸ ਪੇ ਕਰੋ ਤੁਸੀਂ, ਇੰਨਾ ਰੈਵਨਿਊ ਆਉਂਦਾ ਉਹਨਾਂ ਨੂੰ। ਤੇ ਇਹਦੇ ਵਿੱਚੋਂ 80% ਆ ਜਿਹੜੇ ਉਹ ਸਾਡੇ ਉਸ ਵਿਸ਼ਵ ਗੁਰੂ ਦੇ ਵਿੱਚੋਂ ਨੇ, ਮਹਾਨ ਦੇਸ਼ ਦੇ ਵਿੱਚੋਂ। ਬਾਕੀ ਵੈਸੇ ਘਾਟ ਇੱਥੇ ਕੈਨੇਡਾ ਤੇ ਅਮਰੀਕਾ ਚ ਵੀ ਹੈ ਨਹੀਂ, ਇੱਥੇ ਵੀ ਬਹੁਤ ਨੇ। ਮੇਰਾ ਖਿਆਲ ਤੁਹਾਨੂੰ ਇੱਥੋਂ ਅੰਦਾਜ਼ਾ ਹੋ ਗਿਆ ਹੋਊਗਾ ਵੀ ਆਪਣੇ ਆਪ ਨੂੰ ਪੜ੍ਹੇ ਲਿਖੇ ਸੂਟਡ ਬੂਟਡ ਐਨ ਟਾਈ ਸ਼ਾਈ ਲਾਈ ਹੋਈ ਕੋਟ ਪੈਂਟ ਪਾਏ ਹੋਏ ਹੈਨਾ, ਵਧੀਆ ਗੋਗਲਸ ਲਾਈਆਂ ਹੋਈਆਂ, ਵਧੀਆ ਕਾਰਾਂ ਤੇ ਮਾਇੰਡ ਉਹਨਾਂ ਦਾ ਜਿਵੇਂ ਵੀਰ ਜੀ ਦੱਸ ਕੇ ਗਏ ਨੇ ਵੀ ਮਾਇੰਡ ਨੂੰ ਲਾਇਆ ਹੋਇਆ ਜਿੰਦਾ। ਲਾਈਫ ਚ ਮਾੜੀ ਜੀ ਪ੍ਰੋਬਲਮ ਆਈ ਉਹ ਦੇਖ ਲਓ ਹੱਥ ਦੀਆਂ ਨਿਖਾਵਾਂ ਦੇਖ ਲਓ, ਮਾਇੰਡ ਚ ਮਾੜੀ ਜੀ ਪ੍ਰੋਬਲਮ, ਉਹ ਫਲਾਨੇ ਸੰਤ ਜੀ ਤੋਂ ਬਚਨ ਲੈ ਲਓ ਆਪਾਂ, ਆਹ ਕਰ ਲਓ ਉਹ ਕਰ ਲਓ, ਇਹ ਹਾਲ ਆ ਜੀ। ਤੇ ਹੈਰਾਨੀ ਦੀ ਗੱਲ ਆ ਵੀ ਜਿੱਥੇ ਇਹਨਾਂ ਦੇਸ਼ਾਂ ਦੇ ਵਿੱਚ ਬਾਕੀ ਕਮਿਊਨਿਟੀਜ਼ ਦਾ ਹੌਲੀ 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 ਇਹਨਾਂ ਚੀਜ਼ਾਂ ਵੱਲੋਂ ਧਿਆਨ ਘੱਟ ਰਿਹਾ, ਸਾਡੇ ਲੋਕਾਂ ਦਾ ਵੱਧ ਰਿਹਾ। ਮੈਂ ਜਾਂਦਾ ਹੁਣ ਕਮੈਂਟ ਕਰ ਹੀ ਜਾਂਦਾ, ਕੱਲਾ ਇਸ ਪਾਸੇ ਨਹੀਂ। ਦੇਖੋ ਅਗੇਨ, ਤੁਹਾਡਾ ਵਿਸ਼ਵਾਸ ਹੈ, ਤੁਸੀਂ ਆਪਣਾ ਵਿਸ਼ਵਾਸ ਰੱਖੋ ਹੈਨਾ, ਪਰ ਤੁਹਾਡੇ ਵਿਸ਼ਵਾਸ ਕਰਕੇ ਤੁਹਾਡੀ ਜੇ ਵੀ ਹੌਲੀ ਹੋ ਰਹੀ ਹੈ, ਕਿਸੇ ਨੂੰ ਫਰਕ ਕੋਈ ਨਹੀਂ ਪੈ ਰਿਹਾ। ਪਰ ਜਦੋਂ ਇਹਨੂੰ ਵਿਗਿਆਨ ਬਣਾ ਕੇ ਪੇਸ਼ ਕਰਦੇ ਹੋ ਨਾ, ਉਹ ਚੀਜ਼ਾਂ ਫਿਰ ਸਹਿ ਨਹੀਂ ਹੁੰਦੀਆਂ। ਹੁਣ ਲੋਕ ਬਹੁਤ ਸਾਰੇ, ਕਿਉਂਕਿ ਟਿੱਪਣੀ ਉਹ ਦੁੱਧ ਵਾਲੇ ਮਸਲੇ ਤੇ ਹੋਈ ਸੀ ਨਾ, ਬਹੁਤ ਸਾਰੇ ਲੋਕਾਂ ਨੇ ਸੋਚਣਾ ਵੀ ਨਹੀਂ ਜੀ ਕਿਉਂ ਟਿੱਪਣੀ ਕੀਤੀ। ਦੋਸਤੋ ਦੇਖੋ, ਰਿਲੀਜਨ ਨਾ ਤੁਹਾਡਾ ਪਰਸਨਲ ਮਸਲਾ, ਮੈਂ ਇਹਦੇ ਤੇ ਕਮੈਂਟ ਨਹੀਂ ਕੋਈ ਕਰਦਾ, ਤੁਸੀਂ ਜਿਹੜੇ ਮਰਜ਼ੀ ਠੀਕ ਆ। ਸਾਰੇ ਰਿਲੀਜਨ ਕਹਿੰਦੇ ਨੇ ਜੀ ਬਾਕੀਆਂ ਦੇ ਵਿਸ਼ਵਾਸ ਤਾਂ ਅੰਧ ਵਿਸ਼ਵਾਸ ਨੇ, ਸਾਡੇ ਵਿਸ਼ਵਾਸ ਨੇ ਜਿਹੜੇ ਸਾਇੰਟੀਫਿਕ ਨੇ, ਇਹ ਸਾਰੇ ਹੀ ਦਾਅਵਾ ਕਰਦੇ ਨੇ। ਪੁਰਾਤਨ ਸਮੇਂ ਚ ਨਾ, ਜਦੋਂ ਤੁਸੀਂ ਪੜਤਾਲ ਕਰਕੇ ਵੇਖੋਗੇ, ਜਿਹੜੀਆਂ ਹਿਸਟੋਰੀਕਲ ਪਰਸਨੈਲਿਟੀਜ਼, ਜਿਹੜੇ ਫਿਲਾਸਫਰ, ਜਿਹੜੇ ਧਾਰਮਿਕ ਆਗੂ, ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਵੀ ਸਾਡੇ ਨਾਂ ਤੇ ਸਾਡਾ ਨਾਂ ਯੂਜ਼ ਕਰਕੇ ਵੀ ਵਹਿਮ ਭਰਮਾਂ ਜਿਹੜੇ ਆਏ। ਉਸ ਵੇਲੇ ਉਹਨਾਂ ਦਾ ਨਜ਼ਰੀਆ ਸੀ ਜਿਹੜਾ, ਉਹ ਲੋਕਾਂ ਨੂੰ ਵਧੀਆ ਜੀਵਨ ਸਟਾਈਲ ਦੇਣ ਦਾ ਸੀ, ਜੀਵਨ ਜਾਂਚ ਸਿਖਾਉਣ ਦਾ ਸੀ ਉਸ ਵੇਲੇ ਦੀ ਬੈਸਟ। ਪਰ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਹਾਲਾਤ ਬਦਲ ਜਾਂਦੇ, ਧਰਾਤਲ ਬਦਲ ਜਾਂਦਾ, ਉਹ ਪਲੇਟਫਾਰਮ ਬਦਲ ਜਾਂਦਾ ਜਿਹੜੇ ਪਲੇਟਫਾਰਮ ਤੇ ਖੜ ਕੇ ਆਪਾਂ ਸੋਚਦੇ ਹਾਂ। ਬਹੁਤ ਸਾਰੇ ਜਦੋਂ ਤੁਸੀਂ ਈਵਨ ਧਾਰਮਿਕ ਸਥਾਨਾਂ ਤੇ ਵੀ ਜਦੋਂ ਤੁਸੀਂ ਉਹਨਾਂ ਦੀ ਧਾਰਮਿਕ ਆਗੂਆਂ ਦੀ ਫਿਲਾਸਫੀ ਪੜੋਗੇ ਨਾ, ਉਹਨਾਂ ਨੇ ਮੇਰਾ ਖਿਆਲ ਨਹੀਂ ਉਹਨਾਂ ਨੇ ਕਿਤੇ ਲਿਖਿਆ ਹੋਵੇ ਵੀ ਰੱਬ ਆ ਜਿਹੜਾ ਸਾਡੇ ਧਾਰਮਿਕ ਸਥਾਨ ਚ ਹੀ ਵੱਸਦਾ। ਉਹਨਾਂ ਦਾ ਇੱਕ ਰੱਬ ਦੀ ਆਪਣੀ ਉਹਨਾਂ ਦੀ ਇੱਕ ਕਲਪਨਾ, ਇੱਕ ਆਪਣਾ ਕਾਨਸੈਪਟ ਆ, ਤੇ ਕਦੇ ਉਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਵੀ ਸਾਡੇ ਨਾਂ ਤੇ ਕੀ ਕੁਛ ਕੀਤਾ ਜਾ ਰਿਹਾ। ਬਾਕੀ ਦੇਸ਼ਾਂ ਦੇ ਵਿੱਚ ਕੀ ਹੋ ਰਿਹਾ, ਈਵਨ ਲੋਕ ਧਰਮਾਂ ਤੋਂ ਵੀ ਪਿੱਛੇ। ਇੱਥੇ ਮੈਂ ਤੁਹਾਨੂੰ ਕੱਲ ਨੂੰ ਡਾਟਾ ਕੱਢ ਕੇ ਦੇਖੂ, ਚਰਚਿਸ ਦੀ ਲੈਂਡ ਪਾਵਰ ਆਫ ਸੇਲ ਤੇ ਲੱਗੀ ਹੋਈ ਆ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਚਰਚਿਸ ਨੇ ਜਿਹੜੀਆਂ ਖਾਲੀ ਹੋ ਗਈਆਂ, ਕੋਈ ਜਾਂਦਾ ਨਹੀਂ। ਸਾਡੇ ਵਾਲੇ ਜਿੱਥੇ ਜਾਂਦੇ ਕੋਨੇ ਕੋਨੇ ਤੇ ਮੰਦਰ, ਮਸਜਿਦ, ਗੁਰਦੁਆਰੇ ਹੈਨਾ। ਅਗੇਨ ਮੇਰਾ ਇਹ ਕਮੈਂਟ ਆ, ਮੈਨੂੰ ਆਏ ਨਹੀਂ ਹੈਗਾ, ਜੇ ਤੁਹਾਨੂੰ ਸਹੂਲਤ ਮਿਲਦੀ ਹੈ ਬਣਾਓ ਜਿੰਨੇ ਮਰਜ਼ੀ, ਪਰ ਘੱਟੋ ਘੱਟ ਜਿਹੜੇ ਉਹ ਧਾਰਮਿਕ ਗੁਰੂ ਜਿਨ੍ਹਾਂ ਨੇ ਇਹ ਧਰਮ ਜਿਨ੍ਹਾਂ ਦੇ ਨਾਂ ਤੇ ਸ਼ੁਰੂ ਕੀਤੀ ਹੈ, ਕੀ ਉਹਨਾਂ ਦਾ ਇਹ ਵਿਜ਼ਨ ਸੀਗਾ ਵੀ ਧਾਰਮਿਕ ਜਿਹੜੇ ਥਾਂ ਹੀ ਉਹ ਸਾਰੇ ਜਾਣਗੇ, ਕਿ ਉਹਨਾਂ ਦਾ ਵਿਜ਼ਨ ਇਹ ਸੀ ਵੀ ਬੰਦਾ ਆਪਣੀ ਬੁੱਧੀ ਤੇਜ਼ ਕਰੂਗਾ। ਤੁਸੀਂ ਭਗਤ ਕਬੀਰ ਨੂੰ ਪੜ੍ਹੋ ਤਾਂ ਉਹ ਤਾਂ ਇਹ ਕਹਿੰਦੇ ਵੀ ਜਦੋਂ ਗਿਆਨ ਦੀ ਆਂਧੀ ਆਉਂਦੀ ਹੈ, ਗਿਆਨ ਦੀ ਹਨੇਰੀ ਆਉਂਦੀ ਹੈ, ਸਾਰਾ ਕੁਝ ਬਦਲ ਜਾਂਦਾ, ਬੰਦੇ ਦਾ ਮਾਈਂਡ ਸੈੱਟ ਹੀ ਬਦਲ ਜਾਂਦਾ। ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਜਿੰਨੀ ਵੀ ਉਹਨਾਂ ਦੀ ਵਾਹ ਲੱਗੀ, ਜਿੰਨਾ ਵੀ ਉਹਨਾਂ ਦਾ ਜ਼ੋਰ ਲੱਗਿਆ, ਜਿਹੜੀ ਵੀ ਗੱਲ ਉਹਨਾਂ ਦੇ ਧਿਆਨ ਚ ਆਈ, ਉਹਨਾਂ ਨੇ ਲੌਜੀਕਲ ਐਕਸਪਲੇਨੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਹਰ ਇੱਕ ਗੱਲ ਦੀ। ਠੀਕ ਹੈ, ਲੌਜਿਕ ਤੇ ਇਮੋਸ਼ਨਸ ਇਹਨਾਂ ਦਾ ਇੱਕ ਆਪਣਾ ਰੋਲ ਹੈ, ਲੌਜਿਕ ਦਾ ਆਪਣਾ ਰੋਲ ਹੈ, ਇਮੋਸ਼ਨਸ ਦਾ ਇੰਨਾ ਰੋਲ ਹੈ, ਪਰ ਸਾਡੀਆਂ ਕਈ ਵਾਰੀ ਨਾ ਕੀ ਹੁੰਦੀਆਂ ਇਮੋਸ਼ਨਸ ਆ ਜਿਹੜੀਆਂ ਉਹ ਏਡੀਆਂ ਵੱਡੀਆਂ ਹੋ ਜਾਂਦੇ ਤੇ ਲੌਜਿਕ ਵਿਚਾਰਾ ਉਹ ਖੂੰਜੇ ਦੇ ਵਿੱਚ ਨਾ ਲੁਕਦਾ ਫਿਰਦਾ ਵੀ ਮੈਂ ਕੀ ਕਰਾਂ। ਜਜ਼ਬਾਤੀ ਹੋ ਕੇ ਕਹਿਣਗੇ ਅਸੀਂ ਤਾਂ ਜਜ਼ਬਾਤੀ ਹੋ ਕੇ ਫੈਸਲਾ ਲੈ ਲਿਆ ਜੀ, ਜਜ਼ਬਾਤੀ ਹੋ ਕੇ ਅਸੀਂ ਆਹ ਫੈਸਲਾ ਲਿਆ, ਅਸੀਂ ਤਾਂ ਜਜ਼ਬਾਤੀ ਹੋ ਕੇ ਉਹ ਜੋਤਸ਼ੀ ਨੂੰ ਫੜਾਇਆ, ਜਜ਼ਬਾਤੀ ਹੋ ਕੇ ਅਸੀਂ ਸੇਵਾ ਦੇ ਇੰਨੇ ਪੈਸੇ ਦੇਤੇ। ਉਹ ਕੀ ਦੱਸੀਏ ਦੋਸਤੋ, ਕਾਤਲ ਬਲਾਤਕਾਰੀ ਉਹਨਾਂ ਨੂੰ ਲੋਕ ਅੱਜ ਵੀ ਸਤਿਗੁਰੂ ਕਹੀ ਜਾਂਦੇ, ਹੁਣ ਸਜ਼ਾ ਹੋਈ ਹੋਈ ਹੈ ਉਹਦੀਆਂ ਸਰਕਾਰਾਂ ਨੇ ਢੀਠ, ਜਿਹਨੂੰ ਕਿਤੇ ਗਲਤੀ ਨਾਲ ਵੱਧ ਸਜ਼ਾ ਮਿਲ ਗਈ, ਚਲੋ ਬੰਦਾ ਸੁਧਰ ਵੀ ਗਿਆ ਜੇਲ੍ਹ ਚ, ਉਹਨੂੰ ਕਹਿਣਗੇ ਨਾ ਉਹਨੂੰ ਤਾਂ ਜੇਲ੍ਹ ਚ ਰੱਖਿਆ ਹੋਇਆ। ਈਵਨ ਪੋਲੀਟੀਕਲ ਪ੍ਰਿਜ਼ਨਰਸ, ਇੰਡੀਆ ਦੀ ਤਾਂ ਗੱਲ ਕਰਨੀ ਵੀ, ਜਿਹੜੀਆਂ ਰਿਲੀਜੀਅਸ ਮਾਈਨੋਰਟੀਜ਼ ਨੇ, ਜਿਹੜੇ ਐਬੋਰੀਜਨਲਸ ਨੇ, ਨੇਟਿਵਸ ਨੇ, ਜਿਹੜੇ ਉਹਨਾਂ ਦੇ ਲੀਡਰ ਮਤਲਬ ਜਿਹੜਾ ਚ ਬੰਦ ਨੇ, ਜਿਹੜੇ ਇਹੋ ਜਿਹੇ ਆਹ ਰਾਮ ਆਸਰਾ ਰਾਮ ਰਹੀਮ, ਜਿਹੜੇ ਲੋਕਾਂ ਚ ਸਾਰਾ ਦਿਨ ਵਹਿਮਾਂ ਭਰਮਾਂ ਦੀ ਮਤਲਬ ਉਹ ਜਿਹਨਾਂ ਨੇ ਹਨੇਰੀ ਲਿਆਈ ਹੋਈ ਹੈ, ਵਹਿਮਾਂ ਭਰਮ ਦੇ ਵਿਗਿਆਨ ਦੀ ਹਨੇਰੀ ਆ ਨਾ, ਇਹਨਾਂ ਨੇ ਵਹਿਮਾਂ ਭਰਮਾਂ ਚ ਇੰਨਾ ਫਸਾਇਆ, ਉਹ ਤੀਜੇ ਦਿਨ ਆ ਜਾਂਦੇ ਨੇ ਸੀ, ਅਸੀਂ ਤਾਂ ਅਸੀਂ ਕਹਿੰਦੇ ਪੈਰੋਲ ਤੇ ਆਏ ਹੋਏ, ਕੀ ਕਹਿੰਦੇ ਪੈਰੋਲ ਨਹੀਂ ਹੁੰਦੇ, ਬੇਲ ਤੇ ਆਏ ਹੋਏ ਆ, ਹੈਨੀ, ਆ ਕੇ ਬਾਹਰ ਸਤਸੰਗ ਕਰਦੇ ਨੇ ਤੇ ਝੂਠ ਹੀ ਵਰਤਾਉਂਦੇ ਨੇ। ਹੈਰਾਨੀ ਆ ਵੀ ਉਹਨਾਂ ਦੇਸ਼ਾਂ ਦੇ ਵਿੱਚ ਨਾ, ਉਹਨਾਂ ਦੇਸ਼ਾਂ ਚ ਡਾਕਟਰ ਕਈ ਵਾਰੀ ਗੱਲ ਕੀਤੀ ਹੈ ਡਾਕਟਰ ਨਰਿੰਦਰ ਦਬੋਲਕਰ ਦੀ, ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਤਰਕਸ਼ੀ ਲਾਗੂ ਦਾ, ਸ਼ਰੇਆਮ ਤੇ ਕਾਤਲ ਆ ਜਿਹੜੇ ਖੁੱਲੇ ਘੁੰਮਦੇ ਨੇ, ਤੇ ਕਾਤਲ ਕਹਿੰਦੇ ਜੀ ਭਾਈ ਤੂੰ ਸਾਡੇ ਸਾਡੀਆਂ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣਾ। ਅਜੇ ਪੰਜਾਬ ਬਾਰੇ ਗੱਲ ਕਰਾਂਗੇ ਜਿੱਥੇ ਇੱਕ ਕਹਿੰਦੇ ਲਾਅ ਆ ਜਿਹੜਾ ਹੌਲੀ ਹੌਲੀ ਬਣ ਰਿਹਾ। ਵਿਗਿਆਨ ਨੇ ਤਾਂ ਦੇਖੋ ਦੋਸਤੋ ਕਮੈਂਟ ਕਰਨਾ, ਈਵਨ ਤੁਸੀਂ ਡਿਟੇਲ ਚ ਜਾਓਗੇ ਨਾ, ਜਿਹੜਾ ਨਵਾਂ ਰਿਲੀਜਨ ਪੈਦਾ ਹੋਇਆ ਇਤਿਹਾਸ ਪੜ੍ਹ ਕੇ ਦੇਖੋ, ਉਹਨੇ ਪੁਰਾਣੇ ਰਿਲੀਜਨ ਦੀ ਹਰ ਇੱਕ ਗੱਲ ਤੇ ਕਿੰਤੂ ਪਰੰਤੂ ਕੀਤਾ, ਚੂੜਾਂ ਹਿਲਾ ਕੇ ਰੱਖਦੀਆਂ ਪੁਰਾਣੇ ਰਿਲੀਜਨ ਦੀਆਂ, ਇਤਿਹਾਸ ਪੜ੍ਹ ਕੇ ਵੇਖੋ ਨਵਾਂ ਰਿਲੀਜਨ ਕਿਵੇਂ ਹੋਂਦ ਚ ਆਇਆ, ਕਿਉਂਕਿ ਉਹਨੇ ਪੁਰਾਣੇ ਰਿਲੀਜਨ ਚ ਜਿਹੜੀਆਂ ਸਮਾਂ ਵਿਹਾ ਚੁੱਕੀਆਂ ਗੱਲਾਂ ਸੀ ਉਹਦੇ ਤੇ ਕਿੰਤੂ ਪਰੰਤੂ ਕੀਤਾ, ਉਹਨਾਂ ਨੂੰ ਨਵਾਂ ਵਿਜ਼ਨ ਦਿੱਤਾ ਵੀ ਨਵੇਂ ਵਿਜ਼ਨ ਮੁਤਾਬਕ ਆਹ ਗੱਲਾਂ ਸੱਚ ਬੈਠਦੀਆਂ ਨੇ, ਲੋਕਾਂ ਨੂੰ ਸੱਚੀਆਂ ਲੱਗੀਆਂ, ਲੋਕਾਂ ਨੇ ਨਵਾਂ ਰਿਲੀਜਨ ਅਪਣਾ ਲਿਆ। ਇਹ ਨਿਰੰਤਰ ਸਫ਼ਰ ਆ, ਇਹਦੇ ਚ ਮਤਲਬ ਮਾਨਵਤਾ ਜਿਹੜੀ ਨਾ, ਜੇ ਐਂ ਕਵੇ ਵੀ ਅਸੀਂ ਜੀ ਅਸੀਂ ਤਾਂ ਅੱਖਾਂ ਮੀਚੀ ਰੱਖਣੀਆਂ ਨਵੇਂ ਗਿਆਨ ਦੀ ਨੌਲੇਜ, ਅੱਖਾਂ ਨਹੀਂ ਮਿਚ ਸਕਦੀਆਂ ਤੁਹਾਡੀਆਂ, ਲਾਈਟ ਤਾਂ ਜਦੋਂ ਵੀ ਤੁਸੀਂ ਅੱਖਾਂ ਖੋਲੋਗੇ ਨਾ, ਲਾਈਟ ਨੇ ਅੱਖਾਂ ਥਾਣੀ ਜਾਣਾ, ਉਹਨੇ ਸਾਰਾ ਕੁਛ ਕ੍ਰਿਸਟਲ ਕਲੀਅਰ ਕਰ ਦੇਣਾ। ਇਹ ਜਦੋਂ ਸਾਡਾ ਦਿਮਾਗ ਵੀ ਫਿਰ ਅਕਲ ਦੀ ਗੱਲ ਆ ਨਾ, ਜਿਹੜੀ ਲੌਜਿਕ ਤੇ ਰੀਜ਼ਨਿੰਗ ਨੂੰ ਫੜਦਾ, ਦਿਮਾਗ ਪਤਾ ਹੀ ਨਹੀਂ ਲੱਗਦਾ, ਇੱਕੋ ਦਮ ਹੀ ਬਦਲ ਜਾਂਦਾ ਬਸ ਦਿਮਾਗ। ਇਸ ਕਰਕੇ ਥੋੜਾ ਬਹੁਤ ਸਾਇੰਸ ਨਾਲ ਨਾ ਲਗਾ ਰੱਖਿਆ ਕਰੋ, ਥੋੜਾ ਬਹੁਤ ਜਿੰਨੀ ਵੀ ਮਤਲਬ ਤੁਹਾਡੀ ਕੋਸ਼ਿਸ਼ ਹੁੰਦੀ ਹੈ, ਬੱਚਿਆਂ ਕੋਲ ਵੀ ਬੈਠੋ, ਬੱਚੇ ਆ ਜਿਹੜੇ ਬੱਚਿਆਂ ਨੂੰ ਅੰਧ ਵਿਸ਼ਵਾਸੀ ਨਾ ਬਣਾਓ, ਬੱਚਿਆਂ ਨੂੰ ਕੁਐਸਚਨ ਕਰਨ ਦੇ ਲਈ ਉਹਨਾਂ ਨੂੰ ਨਾ, ਉਹਨਾਂ ਨੂੰ ਤੁਸੀਂ ਜਿਹੜਾ ਮਰਜ਼ੀ ਸਵਾਲ ਕਰਨ, ਉਹਨਾਂ ਨੂੰ ਤੁਸੀਂ ਨਾ ਐਪਰੀਸ਼ੀਏਟ ਕਰੋ ਵੀ ਉਹ ਸਵਾਲ ਕਰਨਗੇ, ਜਿਹੋ ਜਿਹਾ ਮਰਜ਼ੀ ਸਵਾਲ ਹੋਵੇ। ਜਦੋਂ ਉਹਨਾਂ ਨੂੰ ਅਸੀਂ ਝਿੜ ਕੇ ਬਿਠਾ ਦਿੰਦਾ, ਨਾ 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 ਨਾ, ਉਹ ਸਾਡੇ ਵਿਸ਼ਵਾਸ ਤੇ ਸਵਾਲ ਨਹੀਂ ਕਰ ਸਕਦਾ, ਉਦੋਂ ਸਾਡੀ ਬਰਬਾਦੀ ਦਾ ਰਸਤਾ ਨਾ ਜਿਹੜਾ ਅਸੀਂ ਉਹ ਫੜ ਲੈਂਦੇ ਹਾਂ। ਖੈਰ ਜੀ, ਮੇਰਾ ਸਮਾਂ ਹੋ ਗਿਆ ਅੱਜ ਸਮਾਪਤ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਇੱਕ ਦੋ ਕਾਲਰ ਹੋਰ ਆਏ ਸੀ, ਪਰ ਸਾਡੇ ਕੋਲ ਹੁਣ ਸਮਾਂ ਹੈ ਨਹੀਂ ਜੀ, ਮਿਹਰਬਾਨੀ ਬਹੁਤ ਬਹੁਤ, ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਧੰਨਵਾਦ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/govpsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
The 20th Annual Mosaic Festival, presented by TD Ready Commitment. Join us on August 1st and 2nd at Mississauga Celebration Square, bringing to you the largest South Asian artist lineup of the year. The amazing I'm a Big from Coke Studio, Apache Indian featuring DJ Raj, Josh the Band, Mikhail Hassan featuring Shahzad Ali Khan Kaval, your host, actor and director Ali Kazmi, Nitin R. Mirani, and many more exciting local talents.
children's arts and crafts workshops, South Asian cuisine by 15 popular restaurants, Vendors Bazaar bringing South Asian clothes and jewelry, completely free admission. For details, visit mosaicfest.com.
Asian Food Center ਦੀ ਸਾਰੀਆਂ ਹੀ ਲੋਕੇਸ਼ਨਸ ਤੇ 1 ਅਗਸਤ ਤੋਂ 17 ਅਗਸਤ ਤੱਕ ਲੱਗ ਚੁੱਕੀ ਹੈ ਰੱਖੜੀ ਸੇਲ। 20 ਪੌਂਡ ਲక్ష్ਮੀ ਚੱਕੀ ਆਟਾ 10.99, ਸਵੇਰਾ ਖੋਇਆ 5.99, 2 ਪੌਂਡ ਵਾਗ ਬੱਕਰੀ ਟੀ 10.99, 8 ਪੌਂਡ ਇੰਡੀਆ ਗੇਟ ਹਰ ਰੋਜ਼ ਰਾਈਸ 7.99। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ, ਸਬਜ਼ੀਆਂ, ਦਾਲਾਂ, ਇੰਡੀਆ ਵਾਲੇ ਭਾਂਡੇ, ਸਾਰਾ ਕੁਝ ਅੰਡਰ 1 ਰੂਫ ਹੀ ਮਿਲਦਾ ਹੈ ਰੱਖੜੀ ਸੇਲ। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਕਾਲ ਐਟ 416-740-3262।
ਕੋਡੀ 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 ਇੰਟਰਨੈਸ਼ਨਲ ਪੰਜਾਬੀ।